ਸਤਨਾਮ ਵਾਹਿਗੁਰੂ ਸਾਹਿਬ ਜੀਓ ਜਤ ਪਹਾਰਾ ਧੀਰਜ ਸੁਨਿਆਰ ਅਹਿਰਣ ਮਤ ਵੇਦ ਹਥਿਆਰ ਪਉ ਖਲਾਂ ਅਗਨ ਤਪਤਾਉ ਭਾਂਡਾ ਪਾਉ ਅੰਮ੍ਰਿਤ ਤਿਤ ਢਾਲ ਘੜੀਐ ਸ਼ਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਘੜੀਐ ਸ਼ਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਏ ਮਾਨ ਗੁਰੂ ਰੂਪ ਸਾਧ ਸੰਗਤ ਜੀਓ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅਪਾਰ ਕਿਰਪਾ ਕੀਤੀ ਹੈ। ਅਤ ਮਹਿੰਗੀ ਬਾਣੀ ਸ੍ਰੀ ਜਪਜੀ ਸਾਹਿਬ ਜੀ ਦੀ ਵਿਚਾਰ ਕਰਨ ਔਰ ਸੁਣਨ ਦਾ ਅਵਸਰ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਕੀਤਾ ਹੈ। ਅਖੀਰਲੀ ਪੌੜੀ ਹੈ 38ਵੀਂ। ਸਤਿਗੁਰੂ ਜੀ ਨੇ ਇਸ ਪੌੜੀ ਦੇ ਵਿੱਚ ਗੁਰਸਿੱਖ ਦੇ ਜੀਵਨ ਦੀ ਸੰਪੂਰਨ ਕਾਲਣਾ ਔਰ ਘਾੜਤ ਜਿਹੜੀ ਹੈ, ਪੰਜਾਂ ਖੰਡਾਂ ਦੀ ਯਾਤਰਾ ਕਰਨ ਵਾਸਤੇ ਜੋ ਪਿੱਛੇ ਪੰਜ ਖੰਡ ਆਏ ਹਨ, ਧਰਮ ਖੰਡ, ਗਿਆਨ ਖੰਡ, ਸ਼ਰਮ ਖੰਡ, ਕਰਮ ਖੰਡ ਔਰ ਸੱਚ ਖੰਡ, ਇਹਨਾਂ ਦੀ ਯਾਤਰਾ ਦੀ ਗੱਲ ਗੁਰਬਾਣੀ ਵਿੱਚ ਵਾਰ ਵਾਰ ਕੀਤੀ ਗਈ ਹੈ। ਪਰ ਉਹ ਕੋਈ ਇਸ ਤਰ੍ਹਾਂ ਦੀ ਯਾਤਰਾ ਨਹੀਂ ਕਿ ਇੱਕ ਥਾਂ ਤੋਂ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਵਿੱਚ ਜਾਣਾ ਹੈ, ਪਰ ਸ਼ਬਦ ਇਹ ਵਰਤੇ ਜਾਂਦੇ ਨੇ ਸਫਲ ਸਫਲ ਭਈ, ਸਫਲ ਯਾਤਰਾ, ਆਵਣ ਜਾਣ ਰਹੇ ਮਿਲੇ ਸਾਧਾ। ਗੱਲ ਯਾਤਰਾ ਦੀ, ਪਰ ਅੱਗੇ ਕਹਿ ਦਿੱਤਾ ਵੀ ਉੱਥੇ ਆਉਣਾ ਜਾਣਾ ਨਹੀਂ ਹੈ, ਉਹ ਯਾਤਰਾ ਤੁਰਨ ਨਾਲ ਸੰਬੰਧਿਤ ਨਹੀਂ। ਆਉਣ ਜਾਣ ਰਹੇ, ਆਉਣ ਜਾਣ ਖਤਮ ਹੋ ਜਾਂਦਾ ਹੈ, ਕਿਤੇ ਜਾਣ ਲਈ ਕੋਈ ਥਾਂ, ਕੋਈ ਖੋਜ ਨਹੀਂ, ਕੋਈ ਅੰਦਰ ਇੱਛਾ ਨਹੀਂ। ਯਾਨੀ ਕਿ ਜੋ ਕੁਝ ਪ੍ਰਾਪਤ ਕਰਨ ਵਾਸਤੇ ਸਾਨੂੰ ਮਨੁੱਖਾ ਸਰੀਰ ਮਿਲਿਆ ਹੈ, ਉਹ ਕੀ ਹੈ ਕਿ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਜਦੋਂ ਉਹ ਹੀ ਮਿਲ ਪਿਆ, ਜਦੋਂ ਉਹਦੇ ਨਾਲ ਰਿਸ਼ਤਾ ਬਣ ਗਿਆ, ਫਿਰ ਹੋਰ ਕਿਸ ਦੀ ਖੋਜ ਕਰਨੀ ਹੈ? ਫਿਰ ਆਉਣਾ ਜਾਣਾ ਨਹੀਂ, ਫਿਰ ਕੋਈ ਯਾਤਰਾ ਨਹੀਂ, ਫਿਰ ਕੁਝ ਵੀ ਨਹੀਂ ਹੈ, ਕਿਉਂਕਿ ਟਿਕਾਣੇ ਤੇ ਪਹੁੰਚ ਗਏ, ਘਰ ਵਿੱਚ ਚਲੇ ਗਏ। ਪਰ ਫਿਰ ਵੀ ਯਾਤਰਾ ਸ਼ਬਦ ਤਾਂ ਵਰਤਿਆ, ਉੱਥੇ ਯਾਤਰਾ ਦੇ ਅਰਥ ਸਨ ਕਿ ਆਪਣੇ ਆਪ ਨੂੰ ਘੜਨਾ, ਆਪਣੇ ਆਪ ਨੂੰ ਸਵਾਰਨਾ। ਹਰ ਇੱਕ ਚੀਜ਼ ਨੂੰ ਜੇ ਸਵਾਰੀਏ ਨਾ, ਉਹਦਾ ਰੂਪ ਹੋਰ ਹੈ, ਜਦੋਂ ਸਵਾਰ ਲਈ ਉਹਦਾ ਰੂਪ ਬਦਲ ਜਾਂਦਾ ਹੈ। ਇਸੇ ਤਰ੍ਹਾਂ ਮਨ ਵੀ ਹੈ, ਜਿਵੇਂ ਆਦਮੀ ਸਵੇਰੇ ਉੱਠਦਾ ਹੈ ਜਾਗਦਾ ਹੈ ਤਾਂ ਉਹਦਾ ਤਸਵੀਰ ਲਈ ਜਾਂ ਉਹਦਾ ਹੋਲੀਆ ਹੋਰ ਹੈ। ਇਹਨਾਂ ਨੂੰ ਸਮਝਾ ਦਿਓ, ਹਰ ਰੋਜ਼ ਬੋਲਦੇ ਨੇ। ਜਿਹੜੇ ਜਦੋਂ ਆਦਮੀ ਸਵੇਰੇ ਉੱਠਦਾ ਹੈ ਤਾਂ ਉਸ ਵੇਲੇ ਉਹਦੀ ਤਸਵੀਰ ਹੋਰ ਤਰ੍ਹਾਂ ਦੀ ਹੈ, ਉਹਦੇ ਕੇਸ ਇਸ ਤਰ੍ਹਾਂ ਸਵਾਰੇ ਹੋਏ ਨਹੀਂ, ਚਿਹਰਾ ਵੀ ਇੱਧਰ ਉੱਧਰ ਉਲਟ ਪੁਲਟ ਹੈ, ਕੱਪੜੇ ਵੀ ਸਿੱਧੇ ਪੁੱਠੇ ਹਨ। ਫਿਰ ਉਹ ਆਪਣੇ ਸਰੀਰ ਨੂੰ ਸਵਾਰਨ ਵਾਸਤੇ ਕੰਮ ਸ਼ੁਰੂ ਕਰਦਾ, ਇਸ਼ਨਾਨ ਕਰਦਾ ਹੈ, ਕੇਸ ਸੰਭਾਲਦਾ ਹੈ, ਵਸਤਰ ਜਿਹੜੇ ਨੇ ਪਹਿਨਦਾ ਹੈ, ਅਤੇ ਜਦੋਂ ਪੂਰਾ ਸਵਾਰਿਆ ਜਾਂਦਾ ਫਿਰ ਸ਼ੀਸ਼ੇ ਅੱਗੇ ਖੜਾ ਹੋ ਕੇ ਦੇਖਦਾ ਹੈ। ਇਸੇ ਤਰ੍ਹਾਂ ਜਿੱਥੇ ਹੁਣ ਹਾਂ ਅਸੀਂ ਅਜੇ ਸੁੱਤੇ ਹੋਏ ਹਾਂ, ਫਿਰ ਜਦੋਂ ਗੁਰੂ ਨੇ ਜਗਾ ਦਿੱਤਾ ਤਾਂ ਪਤਾ ਲੱਗਾ ਵੀ ਕਿੰਨੇ ਬੇਤਰਤੀਬ ਹਾਂ, ਜਿਵੇਂ ਸੁੱਤਿਆ ਹੋਇਆ ਉੱਠਿਆ ਮਨੁੱਖ ਹੈ, ਖਿਲਰਿਆ ਹੋਇਆ ਸਾਰਾ ਕੁਝ। ਉਸ ਹਾਲਤ ਵਿੱਚ ਪਤਾ ਲੱਗਦਾ ਵੀ ਸਾਡੇ ਪੱਲੇ ਅਜੇ ਕੁਝ ਵੀ ਨਹੀਂ ਹੈ, ਹੈ ਪੱਲੇ ਸਾਰਾ ਕੁਝ, ਤਰਤੀਬ ਨਹੀਂ ਹੈ, ਬਸ ਹੈ ਤਾਂ ਅੰਦਰ ਹੀ ਸਾਰਾ ਕੁਝ, ਜ਼ਿੰਦਗੀ ਦੇ ਵਿੱਚ ਹੀ ਸਭ ਕੁਝ ਹੈ, ਪਰ ਉਸ ਨੂੰ ਇਉਂ ਕਹਿ ਲਈਏ ਕਿ ਉਹਦੀ ਜਿਹੜਾ ਤਰਤੀਬ ਦੇਣੀ ਹੈ, ਜਿਹੜੀ ਉਸ ਨੂੰ ਸਿੰਬਲ ਕਰਨਾ ਹੈ, ਜੋੜਨਾ ਹੈ, ਉਹ ਨਹੀਂ ਠੀਕ। ਸਿੰਬਲ ਦਾ ਮਤਲਬ ਕਿਸੇ ਚੀਜ਼ ਦੇ ਵੱਖਰੇ ਵੱਖਰੇ ਹਿੱਸੇ ਥਾਂ ਥਾਈ ਫਿੱਟ ਕਰ ਦੇਣੇ, ਜਿਵੇਂ ਇੱਕ ਗੱਡੀ ਹੈ ਉਹ ਖੁੱਲ੍ਹੀ ਹੋਈ, ਸਾਰੇ ਉਹਦੇ ਜਿਹੜੇ ਵਹੀਲ ਨੇ, ਪਹੀਏ ਨੇ, ਵੱਖਰੇ ਨੇ, ਇੰਜਣ ਵੱਖਰਾ ਹੈ, ਗੇਅਰ ਵੱਖਰਾ ਹੈ, ਸ਼ੀਸ਼ੇ ਵੱਖਰੇ ਪਏ ਨੇ, ਬਾਰੀਆਂ ਵੱਖਰੀਆਂ, ਸਾਰਾ ਕੁਝ। ਅਤੇ ਜਿਹੜਾ ਸਿਆਣਾ ਕਾਰੀਗਰ ਹੈ ਉਹਨਾਂ ਨੂੰ ਤਰਤੀਬ ਵਿੱਚ ਲਾ ਦਿੰਦਾ, ਨਹੀਂ ਤਾਂ ਉਹ ਕੰਮ ਨਹੀਂ ਕਰ ਸਕਦੀ। ਹੈ ਉੱਥੇ ਸਾਰਾ ਕੁਝ ਪਿਆ ਹੋਇਆ, ਇੰਜਣ ਵੀ ਚੰਗਾ ਹੈ, ਉਹਦੇ ਪਹੀਏ ਵੀ ਠੀਕ ਹਨ, ਉਹਦੇ ਸਾਰੇ ਪੁਰਜੇ ਠੀਕ ਨੇ, ਪਰ ਇੱਕ ਕਮੀ ਉਹਦੇ ਵਿੱਚ ਕਿ ਉਹਦਾ ਜੋੜ ਨਹੀਂ ਲੱਗਾ ਹੋਇਆ, ਉਹਨੂੰ ਸਿੰਬਲ ਨਹੀਂ ਕੀਤਾ ਹੋਇਆ। ਤੇ ਸਾਡੇ ਜੀਵਨ ਦੇ ਵਿੱਚ ਹੈ ਸਾਰਾ ਕੁਝ ਠੀਕ, ਗਲਤ ਕੁਝ ਵੀ ਨਹੀਂ ਹੈ, ਬਸ ਗਲਤੀ ਇੱਕੋ ਕਰ ਲਈ ਕਿ ਅਸੀਂ ਉਹਦਾ ਜੋੜ ਗਲਤ ਲਾ ਦਿੱਤਾ ਹੈ, ਜਿਹੜੀ ਥਾਂ ਤੇ ਜਿਹੜੀ ਚੀਜ਼ ਨੂੰ ਲਾਉਣਾ ਸੀ ਉੱਥੇ ਨਹੀਂ ਲਾਇਆ। ਜਿਵੇਂ ਕੋਈ ਅਣਜਾਣ ਮਕੈਨਿਕ ਪਹੀਏ ਜਿਹੜੇ ਨੇ ਗੱਡੀ ਤੇ ਸਟੇਅਰਿੰਗ ਵਾਲੀ ਥਾਂ ਤੇ ਲਾ ਦੇ ਤੇ ਸਟੇਅਰਿੰਗ ਕਰਦਾ, ਫਿੱਟ ਕਿਵੇਂ ਲੱਗੇਗਾ? ਜਦੋਂ ਕੋਈ ਕੋਲੋਂ ਲੰਘੇਗਾ ਤੇ ਕਈ ਸ਼ਬਦ ਉਹਦੇ ਵਾਸਤੇ ਵਰਤੇ ਪੈਣਗੇ, ਮੂਰਖ ਹੈ, ਕਮਲਾ ਹੈ, ਬੇਵਕੂਫ ਹੈ। ਤਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਸ਼ਬਦ ਵਰਤੇ ਕਿ ਇਸ ਤਰ੍ਹਾਂ ਬਿਨ ਨਾਵੈ ਜਗ ਕਮਲਾ ਫਿਰੈ। ਜਿਹੜੀ ਚੀਜ਼ ਵਾਸਤੇ ਰੱਬ ਨੇ ਇੱਥੇ ਭੇਜਿਆ ਸੀ ਉਹ ਚੀਜ਼ਾਂ ਗਲਤ ਵਰਤ ਲਈਆਂ, ਉਹਨਾਂ ਦੀ ਵਰਤੋਂ ਠੀਕ ਨਹੀਂ ਕੀਤੀ, ਬਸ ਖਾਣਾ ਪੀਣਾ ਜੀਵਨ ਰਹਿ ਗਿਆ, ਬਸ ਸ਼ਾਨੋ ਸ਼ੌਕਤ ਹੀ ਜੀਵਨ ਰਹਿ ਗਈ, ਹੋਰ ਕੁਝ ਕੰਮ ਨਹੀਂ ਹੈ। ਤਾਂ ਇਉਂ ਸਮਝੋ ਕਿ ਇਹ ਬੰਦਾ ਬੇਤਰਤੀਬ ਹੈ, ਤਾਂ ਉਹਨੂੰ ਤਰਤੀਬ ਵਿੱਚ ਕਰਨਾ ਹੀ ਆਪਣੇ ਆਪੇ ਨੂੰ ਸਵਾਰਨਾ ਹੈ, ਆਪਣੇ ਆਪ ਨੂੰ ਠੀਕ ਠੀਕ। ਜਿਹੜੀਆਂ ਅੱਜ ਪਹਿਲਾ ਸ਼ਬਦ ਜਿਹੜਾ ਵਰਤਿਆ ਹੈ ਗੁਰੂ ਸਾਹਿਬ ਨੇ ਉਹ ਜਤ ਹੈ। ਜਤ ਦਾ ਮਤਲਬ ਹੈ ਕਿ ਜ਼ਿੰਦਗੀ ਦੀ ਸ਼ਕਤੀ ਨੂੰ ਬਿਨਾਂ ਲੋੜ ਤੋਂ ਵਰਤੋਂ ਨਾ ਕਰਨਾ, ਉਹਨੂੰ ਕਹਿੰਦੇ ਨੇ ਜਤ। ਵੈਸੇ ਜਤ ਪਹਾਰਾ, ਵੈਸੇ ਕੁਝ ਜਤੀ ਮੰਨੇ ਗਏ ਨੇ ਹਿੰਦੁਸਤਾਨ ਦੀ ਧਰਤੀ ਤੇ, ਲਕਸ਼ਮਣ ਉਹਨਾਂ ਵਿੱਚ ਆਉਂਦਾ, ਹੋਰ ਵੀ ਆਉਂਦੇ ਨੇ। ਇਹ ਬੜਾ ਲੰਮਾ ਚੌੜਾ ਇੱਕ ਪੁਰਾਣਾ ਵੇਦਾਂਤ ਜਾਂ ਇਹ ਸਿਸਟਮ ਹੈ ਜਿਹਦਾ ਮੈਂ ਇੱਥੇ ਬਹੁਤਾ ਸਮਝਦਾ ਨਹੀਂ ਕਿ ਇਹਦੀ ਜ਼ਰੂਰੀ ਵਿਆਖਿਆ ਕੀਤੀ ਜਾਂ, ਬੜੀਆਂ ਪੁਰਾਣੀਆਂ ਗੱਲਾਂ ਨੇ, ਕਿੰਨੇ ਜਤੀ ਨੇ, ਇਹ ਪੁਰਾਣੇ ਗ੍ਰੰਥਾਂ ਦੀਆਂ ਕਹਾਣੀਆਂ ਨੇ। ਜਤ ਕੀ ਹੈ? ਗੁਰੂ ਗ੍ਰੰਥ ਸਾਹਿਬ ਨੇ ਇਹ ਦੱਸਿਆ, ਜਤ ਦੇ ਅਰਥ ਇੱਕ ਭਾਵਨਾ ਦੇ ਵਿੱਚ ਉਹ ਸਰੀਰ ਜਿਹਨੇ ਘਾਲਣਾ ਕਰ ਕਰਕੇ ਆਪਣੀ ਵਾਸ਼ਨਾ ਨੂੰ ਡਿਵੈਲਪ ਕਰ ਲਿਆ, ਆਪਣੀ ਵਾਸ਼ਨਾ ਨੂੰ, ਆਪਣੀ ਸਾਰੀ ਜੀਵਨ ਦੀ ਸ਼ਕਤੀ ਨੂੰ ਰੱਬ ਦੇ ਪਿਆਰ ਵਿੱਚ ਲਾ ਦਿੱਤਾ, ਫਿਰ ਉਹਦੀ ਹੋਰ ਵਾਸ਼ਨਾ ਨਹੀਂ ਬਚਦੀ, ਉਹਦੀ ਇੱਛਾ ਨਹੀਂ ਰਹਿੰਦੀ, ਵਾਸ਼ਨਾ ਰਹਿਤ ਹੋ ਜਾਂਦਾ ਹੈ ਉਹਦੀ ਵਾਸ਼ਨਾ। ਇਹ ਨਹੀਂ ਕਿ ਉਹਨੇ ਕੋਈ ਰੱਸੀਆਂ ਬੰਨ੍ਹ ਕੇ ਜਾਂ ਧੱਕੇ ਨਾਲ ਆਪਣੇ ਜੀਵਨ ਦੀਆਂ ਸ਼ਕਤੀਆਂ ਨੂੰ ਬੰਨਿਆ, ਨਹੀਂ, ਉਹਦੀ ਜਿੰਨੀ ਜ਼ਿੰਦਗੀ ਦੀ ਇੱਛਾ ਹੈ ਨਾ ਪੂਰੀ ਹੋ ਜਾਂਦੀ ਹੈ, ਇੱਛਾ ਪੂਰੀ। ਇਹ ਤਾਂ ਬੰਦੇ ਦਾ ਮਨੋਰਥ ਸਾਡਾ ਇਹ ਹੈ ਨਾ, ਸਾਰਾ ਦਿਨ ਕੀ ਕਰ ਰਹੇ ਹਾਂ, ਜਿੰਨਾ ਸੰਸਾਰ ਹੈ ਦੁਨੀਆਂ ਦੇ ਵਿੱਚ ਉਹ ਕਿਹੜੇ ਕੰਮ ਵਿੱਚ ਲੱਗਾ ਹੋਇਆ ਭਲਾ, ਕਿਹੜਾ ਹੈ, ਕੋਈ ਪੜ੍ਹ ਰਿਹਾ ਹੈ, ਕੋਈ ਕੋਰਸ ਕਰ ਰਿਹਾ, ਕੋਈ ਪ੍ਰਾਪਰਟੀ ਦਾ ਕੰਮ ਕਰ ਰਿਹਾ, ਉਹਦਾ ਜਿਹੜਾ ਮਨੋਰਥ ਲੱਗਦਾ ਧਨ ਜ਼ਿਆਦਾ ਕਰਨਾ ਹੈ, ਪੜ੍ਹਨ ਵਾਲੇ ਦਾ ਮਨੋਰਥ ਲੱਗਦਾ ਉਹਨੇ ਵੱਡੀ ਜੋਬ ਵੱਡੀ ਨੌਕਰੀ ਕਰਨੀ ਹੈ, ਕੋਈ ਦਿਨ ਰਾਤ ਵਿਦੇਸ਼ ਜਾਣ ਵਾਸਤੇ ਦੌੜ ਰਿਹਾ ਹੈ, ਉਹਦੀ ਵੀ ਇੱਛਾ ਹੈ, ਕੋਈ ਮਨੋਰਥ ਲੱਗਦਾ, ਹੋਰ ਕੋਈ ਬੰਦਾ ਬਾਜ਼ਾਰ ਵਿੱਚ ਜਾ ਰਿਹਾ ਦੁਕਾਨ ਖੋਲ੍ਹ ਰਿਹਾ ਉਹਦਾ ਵੀ ਮਨੋਰਥ ਹੈ, ਜ਼ਿਮੀਂਦਾਰ ਖੇਤ ਵਿੱਚ ਕੰਮ ਕਰ ਰਿਹਾ ਉਹਦਾ ਵੀ ਇੱਕ ਮਨੋਰਥ ਹੈ। ਇੱਥੋਂ ਤੱਕ ਕਿ ਧਾਰਮਿਕ ਬੰਦਾ ਸਵੇਰੇ ਉੱਠਦਾ ਹੈ ਨੀਂਦ ਛੱਡ ਕੇ ਅਤੇ ਜਪ ਤਪ ਕਰਦਾ, ਨਿਤਨੇਮ ਕਰਦਾ, ਉਹਦਾ ਵੀ ਇੱਕ ਮਨੋਰਥ ਹੈ, ਉਹ ਵੀ ਕਿਸੇ ਗੱਲ ਵਾਸਤੇ ਕੰਮ ਕਰ ਰਿਹਾ। ਪਰ ਇਹਨਾਂ ਦੇ ਪਿੱਛੇ ਇੱਕ ਸਭ ਤੋਂ ਵੱਡਾ ਮਨੋਰਥ ਹੈ, ਉਹ ਕਿਹੜਾ ਹੈ ਕਿ ਹਰ ਇੱਕ ਸ਼ਖਸ, ਹਰ ਇੱਕ ਬੰਦਾ ਇਹ ਚਾਹੁੰਦਾ ਹੈ ਕਿ ਮੇਰੀ ਇੱਛਾ ਪੂਰੀ ਹੋ ਜਾਏ, ਜੋ ਕੁਝ ਮੈਂ ਚਾਹੁੰਦਾ ਹੋ ਜਾਏ, ਮਿਲ ਜਾਏ ਮੈਨੂੰ ਉਹ ਮਿਲ ਜਾਏ। ਬੜੇ ਇਸ ਤਰ੍ਹਾਂ ਦੇ ਫੋਨ ਆਉਂਦੇ ਨੇ, ਕੋਈ ਸ਼ਬਦ ਦੱਸੋ ਜਿਹਦੇ ਨਾਲ ਮੇਰੀਆਂ ਸਾਰੀਆਂ ਇੱਛਾ ਪੂਰੀਆਂ ਹੋ ਜਾਣ। ਤੇ ਮੈਂ ਬੇਨਤੀ ਕਰਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛ ਲਈਏ ਵੀ ਕਿਵੇਂ ਹੋਣਗੀਆਂ, ਔਰ ਉਹਨੂੰ ਦੋ ਟਾਈਮ ਸਿੱਖ ਜਗਤ ਦੌਰਾਂਦਾ ਵੀ ਹੈ, ਗੁਰੂ ਅਮਰਦਾਸ ਜੀ ਨੇ ਦੱਸਿਆ ਵੀ ਹੈ, ਦੋ ਹਿੱਸੇ ਨੇ। ਸੰਸਾਰੀ ਜਿਹੜੀ ਸੋਚ ਹੈ ਉਹ ਕਹਿੰਦੀ ਹੈ ਸਰੀਰ ਨੂੰ ਜੋ ਕੁਝ ਚਾਹੀਦਾ ਲਿਆ ਲਿਆ ਕੇ ਦਿਓ ਤਾਂ ਕਿ ਇਹਦੀਆਂ ਇੱਛਾ ਪੂਰੀਆਂ ਹੋ ਜਾਣ, ਜੋ ਇਹ ਖਾਣਾ ਚਾਹੁੰਦਾ ਖਵਾਓ, ਜੋ ਵੇਖਣਾ ਚਾਹੁੰਦਾ ਵਿਖਾਓ, ਜੋ ਸੁਣਨਾ ਚਾਹੁੰਦਾ ਸੁਣਾਓ ਇਸ ਨੂੰ, ਜੋ ਪਹਿਨਣਾ ਚਾਹੁੰਦਾ ਪਹਿਰਾਓ, ਮਕਾਨ ਚਾਹੁੰਦਾ ਇਸ ਨੂੰ ਬਣਾ ਕੇ ਦਿਓ, ਅਹੁਦਾ ਚਾਹੀਦਾ ਉਹ ਲੈ ਕੇ ਦਿਓ ਤਾਂ ਕਿ ਇਹਦੀਆਂ ਇੱਛਾ ਸਾਰੀਆਂ ਪੂਰੀਆਂ ਹੋ ਜਾਣ। ਕਿਉਂਕਿ ਸੁੱਖ ਉਦੋਂ ਮਿਲਣਾ ਹੈ ਜਦੋਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਗਈਆਂ, ਇੱਕ ਵੀ ਇੱਛਾ ਬਚੀ ਸੁੱਖ ਨੂੰ ਨਹੀਂ ਆਉਣ ਦੇਗੀ, ਇਹ ਸੱਚਾਈ ਹੈ। ਇੱਕ ਵੀ ਇੱਛਾ ਰਹਿ ਗਈ ਜੀਵਨ ਦੇ ਵਿੱਚ ਤਾਂ ਸੁੱਖ ਨਹੀਂ ਆਉਣ ਦੇਗੀ, ਇੱਛਾ ਹੀ ਦੁੱਖ ਦੀ ਮਾਂ ਹੈ। ਜਿਵੇਂ ਆਪਾਂ ਕਹਿੰਦੇ ਹਾਂ ਵੀ ਸਨ ਆਫ, ਇਹ ਆਦਮੀ ਜਿਹੜਾ ਹੈ ਇਹਦਾ ਮਾਤਾ ਪਿਤਾ ਕੌਣ ਹੈ, ਜਦੋਂ ਵੀ ਸਕੂਲ ਵਿੱਚ ਜਾਂ ਕਿਤੇ ਵੀ ਦਾਖਲ ਕਰਵਾਇਆ ਜਾਂਦਾ ਤਾਂ ਐਡਰੈਸ ਲੈਂਦੇ, ਇਹ ਕਿਸ ਦਾ ਹੈ, ਇਹ ਇਹਦੀ ਮਾਤਾ ਦਾ ਨਾਮ ਕੀ ਹੈ, ਇਹਦੀ ਮਾਂ ਕੌਣ ਹੈ। ਹੁਣ ਤਾਂ ਵੈਸੇ ਇਹ ਕਹਿਣ ਲੱਗ ਪਏ ਮਾਂ ਹੀ ਪੁੱਛੀ ਜਾਏਗੀ ਪਿਤਾ ਬਾਰੇ, ਇਹ ਕਾਨੂੰਨ ਇੰਡੀਆ ਵਿੱਚ ਵੀ ਆ ਗਿਆ, ਪਿਤਾ ਦੀ ਕੋਈ ਜ਼ਰੂਰਤ ਨਹੀਂ ਕਿ ਕਿਸ ਦਾ ਬੱਚਾ ਹੈ, ਸਿਰਫ ਮਾਂ ਚਾਹੀਦੀ। ਪਾਸਪੋਰਟ ਬਣਵਾਉਣਾ ਹੈ ਮਾਂ ਦਾ ਨਾਮ ਦੱਸੋ, ਪਿਤਾ ਦੀ ਲੋੜ ਹੀ ਨਹੀਂ ਹੈ। ਸਹਿਜੇ ਸਹਿਜੇ ਬੰਦਾ, ਸਹਿਜੇ ਸਹਿਜੇ ਕਾਨੂੰਨ ਜਿਹੜੇ ਨੇ ਧਰਮ ਤੋਂ ਦੂਰੀ 'ਤੇ ਚਲੇ ਜਾ ਰਹੇ ਨੇ, ਇੱਕ ਬੜਾ ਵੱਡਾ ਖਤਰਨਾਕ ਸਿਗਨਲ ਹੈ ਹਿੰਦੁਸਤਾਨ ਦੇ ਸਮਾਜ ਨੂੰ ਤੋੜਨ ਵਾਸਤੇ, ਕਿ ਜਦੋਂ ਇੱਥੇ ਇਹ ਕਾਨੂੰਨ ਬਣਾ ਦਿੱਤਾ ਜਾਏ ਵੀ ਜਿਹਦਾ ਪਾਸਪੋਰਟ ਬਣਨਾ ਹੈ ਜਾਂ ਰਾਸ਼ਨ ਕਾਰਡ ਕੋਈ ਵੀ ਕੰਮ ਕਰਨਾ ਹੈ, ਪਿਤਾ ਦੇ ਨਾਮ ਦੀ ਲੋੜ ਨਹੀਂ, ਕਹਿੰਦੇ ਮਾਂ ਦੇ ਨਾਮ ਚੱਲ ਜਾਏਗਾ, ਇਹਦੇ ਅਰਥ ਤੁਸੀਂ ਵੇਖ ਲੈਣਾ। ਯਾਨੀ ਕਿ ਇਸ ਸਮਾਜ ਨੇ ਵੇਸ਼ਵਾ ਵ੍ਰਿੱਤੀ ਨੂੰ ਪ੍ਰਵਾਨ ਕਰ ਲਿਆ ਹੈ, ਜਿਹਦੇ ਵਿਰੋਧ ਵਿੱਚ ਸਾਰੇ ਇਸ ਧਰਤੀ ਦੇ, ਇਸ ਦੇਸ਼ ਦੇ ਜਿਹੜੇ ਸੰਕਲਪ ਨੇ ਖੜੇ ਹੋਏ ਨੇ, ਵਿਰੋਧ ਕਰਦੇ ਨੇ ਉਹਦਾ, ਪਰ ਬਣ ਗਏ ਕਾਨੂੰਨ, ਬਣੀ ਜਾ ਰਹੇ ਨੇ ਲਗਾਤਾਰ ਧੜਾਧੜ ਇਸ ਤਰ੍ਹਾਂ ਦੇ ਕਾਨੂੰਨ ਬਣੇ ਜਾ ਰਹੇ ਨੇ ਕਿ ਆਉਣ ਵਾਲੇ 5-7 ਸਾਲਾਂ ਵਿੱਚ ਇੱਥੋਂ ਦੇ ਜਿਹੜੇ ਬੜੇ ਹੀ ਸੁਨਹਿਰੀ ਕੁਝ ਵਧੀਆ ਚੰਗੇ ਵੀ ਅਸੂਲ ਸਨ ਸਾਰੇ ਭੰਨ ਦਿੱਤੇ ਜਾਣਗੇ, ਤੋੜ ਦਿੱਤੇ ਜਾਣਗੇ। ਫਿਰ ਇੱਥੇ ਵੈਰ ਵਿਰੋਧ ਝਗੜੇ ਔਰ ਕਈ ਤਰ੍ਹਾਂ ਦੇ ਉਪਦਰਵ ਹੋਣ ਦੀ ਉਸ ਤੋਂ ਬਾਅਦ ਸੰਭਾਵਨਾ ਹੈ, ਕਿਉਂਕਿ ਇਸ ਦੇਸ਼ ਦੀ ਜਿਹੜੀ ਅੰਦਰਲੀ ਧਾਰਨਾ ਉਹ ਬੜੀ ਪੁਰਾਣੀ ਹੈ, ਜੋ ਕੁਝ ਹੁਣ ਬਾਹਰੋਂ ਆ ਗਿਆ ਉਹ ਨਵਾਂ ਹੈ, ਦੋਵਾਂ ਦਾ ਵਿਰੋਧ ਹੋਏਗਾ। ਖੈਰ ਮੈਂ ਆਪਣੇ ਵਿਸ਼ੇ ਵੱਲ ਹੀ ਤੁਰਾਂ ਤਾਂ ਮੈਂ ਜਿਹੜੀ ਬੇਨਤੀ ਸਾਂਝੀ ਕਰ ਰਿਹਾ ਸਾਂ ਕਿ ਇੱਛਾ ਜਿਹੜੀ ਹੈ, ਜਦੋਂ ਇੱਛਾ ਬਾਰੇ ਦੁੱਖ ਜਿਹੜਾ ਹੈ ਉਹਦੇ ਬਾਰੇ ਪੁੱਛਿਆ ਜਾਂਦਾ ਵੀ ਦੁੱਖ ਜਨਮ ਕਿੱਥੋਂ ਲੈਂਦਾ, ਇਹਦੀ ਮਾਂ ਕੌਣ ਹੈ, ਤਾਂ ਦੁੱਖ ਦੀ ਮਾਂ ਹੈ ਇੱਛਾ ਤੇ ਦੁੱਖ ਦਾ ਪਿਤਾ ਹੈ ਲੋਭ। ਲੋਭ ਔਰ ਇੱਛਾ ਦੀ ਜ਼ਿਆਦਤੀ ਦੇ ਵਿੱਚੋਂ ਹੀ ਦੁੱਖ ਪੈਦਾ ਹੁੰਦਾ, ਹੋਰ ਕਿਤਿਓਂ ਨਹੀਂ ਆਉਂਦਾ। ਦੁੱਖ ਗਰੀਬੀ ਕਰਕੇ ਨਹੀਂ ਹੈ, ਇੱਛਾ ਦੇ ਜ਼ਿਆਦਾਪਣ ਕਰਕੇ ਹੈ ਤੇ ਲੋਭ ਕਰਕੇ ਹੈ। ਇਹ ਕਿਸੇ ਨਾ ਗਰੀਬੀ ਕਰਕੇ ਹੈ ਦੁੱਖ, ਕਿਸੇ ਚੀਜ਼ ਕਰਕੇ ਦੁੱਖ ਨਹੀਂ। ਤੇ ਮੈਂ ਜਿਹੜੀ ਬੇਨਤੀ ਸਾਂਝੀ ਕਰ ਰਿਹਾ ਸਾਂ, ਸੰਸਾਰ ਦੀ ਜਿਹੜੀ ਸੋਚ ਹੈ, ਪਦਾਰਥਵਾਦ ਦੀ ਜਿਹੜੀ ਸੋਚ, ਉਹਨੇ ਕਿਹਾ ਕਿ ਬੰਦੇ ਨੂੰ ਪਦਾਰਥ ਦਿਓ ਸਾਰੇ, ਇਹਨੂੰ ਰਜਾ ਦਿਓ ਤੇ ਇਹਦੀਆਂ ਇੱਛਾਵਾਂ ਪੂਰੀਆਂ ਹੋ ਜਾਣਗੀਆਂ, ਇੱਛਾਵਾਂ ਪੂਰੀਆਂ ਹੋ ਜਾਣਗੀਆਂ ਤੇ ਦੁੱਖ ਮਿਟ ਜਾਏਗਾ। ਸਤਿਗੁਰੂ ਨੇ ਵੀ ਇਹ ਗੱਲ ਕੀਤੀ ਕਿ ਬੰਦੇ ਦੀਆਂ ਇੱਛਾ ਪੂਰੀਆਂ ਕਰਨੀਆਂ ਨੇ, ਇਹ ਉਹਨਾਂ ਨੇ ਵੀ ਪ੍ਰਵਾਨ ਕੀਤਾ ਹੈ ਕਿ ਇੱਛਾ ਪੂਰੀ ਹੋਵੇਗੀ ਤੇ ਦੁੱਖ ਤਾਂ ਮਿਟਣਾ ਹੈ। ਪਰ ਉਹਨਾਂ ਨੇ ਇੱਛਾ ਪੂਰੀ ਕਰਨ ਦਾ ਤਰੀਕਾ ਹੋਰ ਅਪਣਾਇਆ, ਇਹ ਨਹੀਂ, ਉਹਨਾਂ ਨੇ ਕਿਹਾ ਇਹ ਗਲਤ ਹੈ ਕਿ ਬੰਦੇ ਨੂੰ ਵੱਧ ਤੋਂ ਵੱਧ ਐਸ਼ ਇਸ਼ਰਤ ਦੇ ਪਦਾਰਥ ਦਿਓ ਤੇ ਇਹਦੀ ਇੱਛਾ ਪੂਰੀ ਹੋ ਜਾਏਗੀ, ਨਹੀਂ ਹੋ ਸਕਦਾ। ਔਰ ਇਹਦੇ ਉਦਾਹਰਣ ਵੀ ਦਿੱਤੇ, ਇਹ ਇਸ ਤਰ੍ਹਾਂ ਹੈ ਕਿਸੇ ਪਿੰਡ ਨੂੰ ਲੱਗ ਗਈ ਅੱਗ, ਅੱਗ ਲੱਗ ਗਈ ਤਾਂ ਬੜਾ ਰੌਲਾ ਪਿਆ, ਲੋਕ ਦੌੜਨ ਭੱਜਣ ਲੱਗ ਪਏ, ਅੱਗ ਬੁਝਾਓ, ਦੌੜ ਰਹੇ ਸਨ, ਭੱਜ ਰਹੇ ਸਨ, ਤੇ ਉਸ ਪਿੰਡ ਦੇ ਨਾਲੋਂ ਇੱਕ ਗੱਡਿਆਂ ਦਾ ਕਾਫਲਾ ਲੰਘ ਰਿਹਾ ਸੀ। ਬੜੀ ਸੁੰਦਰ ਕਹਾਣੀ ਹੈ, ਪਿੰਡ ਨੂੰ ਅੱਗ ਲੱਗ ਗਈ, ਲੋਕ ਭੱਜਣ ਲੱਗ ਪਏ, ਘਰ ਸੜਨ ਲੱਗ ਪਏ, ਕੋਈ ਵਾਹ ਨਹੀਂ ਜਾਂਦੀ, ਤਾਂ 40-50 ਗੱਡਿਆਂ ਦਾ ਇੱਕ ਕਾਫਲਾ ਕੋਲੋਂ ਲੰਘ ਰਿਹਾ ਸੀ ਤੇ ਉੱਥੇ ਉਹ ਲੱਕੜਾਂ ਦਾ ਵਪਾਰੀ ਸੀ, ਲੱਕੜਾਂ ਦਾ ਵਪਾਰੀ ਲੈ ਕੇ ਜਾ ਰਿਹਾ ਸੀ ਭਰ ਕੇ ਗੱਡੇ। ਤਾਂ ਪਿੰਡ ਦੇ ਕੁਝ ਲੋਕ ਦੌੜ ਕੇ ਉਹਦੇ ਕੋਲ ਆਏ ਵੀ ਤੇਰੇ ਕੋਲ 40-50 ਬੰਦੇ ਨੇ, ਤੂੰ ਪਰ ਉਪਕਾਰ ਕਰ, ਉਪਰਾਲਾ ਕਰ ਲੈ, ਪਿੰਡ ਦੀ ਅੱਗ ਬੁਝਾ ਦੇ। ਆਦਮੀ ਚੰਗਾ ਸੀ ਪਰ ਸਿਆਣਾ ਨਹੀਂ ਸੀ, ਮੂਰਖ ਸੀ। ਚੰਗੇ ਹੋਣ ਵਿੱਚ ਤੇ ਬੜਾ ਫਰਕ ਹੈ, ਚੰਗਾ ਹੋਣਾ ਹੋਰ ਚੀਜ਼ ਹੈ ਤੇ ਗੁਰੂ ਦੀ ਮੱਤ ਵਾਲਾ ਸਿਆਣਾ ਬੰਦਾ ਹੋ ਜਾਏ ਹੋਰ ਚੀਜ਼ ਹੈ। ਚੰਗਾ ਹੋਣ ਦੇ ਕੋਈ ਅਰਥ ਨਹੀਂ ਹਨ। ਹੈ ਚੰਗਾ ਸੀ, ਉਹਨੇ ਕਿਹਾ ਕੋਈ ਗੱਲ ਨਹੀਂ, ਪਰ ਉਪਕਾਰ ਹੈ। ਸਾਰੇ ਆਪਣੇ ਜਿਹੜੇ ਨੌਕਰ ਸਨ ਗੱਡਿਆਂ ਵਾਲੇ, ਜਿਨ੍ਹਾਂ ਦੇ ਉੱਤੇ ਲੱਕੜਾਂ ਲੱਦੀਆਂ ਸਨ, ਕਹਿਣ ਲੱਗੇ ਬਸ ਕਾਹਲੀ ਨਾਲ ਜਲਦੀ ਕਰੋ, ਆਪੋ ਆਪਣੇ ਗੱਡਿਆਂ ਦੀਆਂ ਲੱਕੜਾਂ ਲਾ ਕੇ ਅੱਗ ਦੇ ਉੱਤੇ ਵਗਾ ਦਿਓ, ਅੱਗ ਬੁੱਝ ਜਾਏਗੀ। ਉਹਨਾਂ ਨੇ ਹੁਕਮ ਦੀ ਤਮੇਲ ਕੀਤੀ, ਲੱਕੜਾਂ ਸਿੱਟਣੀਆਂ ਸ਼ੁਰੂ ਕਰਦੇ। ਹੁਣ ਲੱਕੜਾਂ ਨਾਲ ਅੱਗ ਬੁੱਝਦੀ ਥੋੜ੍ਹੀ, ਲੱਕੜਾਂ ਨਾਲ ਤੇ ਹੋਰ ਬਲਦੀ, ਭਾਂਬੜ ਹੋਰ ਤੇਜ਼ ਹੋ ਗਿਆ। ਉਹ ਇੱਕ ਅੱਧ ਸੜਿਆ ਬਜ਼ੁਰਗ ਵਿੱਚੋਂ ਨਿਕਲ ਰਿਹਾ ਸੀ, ਭੱਜ ਕੇ ਆ ਰਿਹਾ, ਉਹਨੇ ਕਿਹਾ ਮੂਰਖ ਕਿੱਧਰੋਂ ਆ ਗਿਆ ਜਿਹੜਾ ਲੱਕੜਾਂ ਨਾਲ ਅੱਗ ਬੁਝਾਈ ਜਾਂਦਾ ਹੈ। ਲੱਕੜਾਂ ਨਾਲ ਕਦੀ ਅੱਗ ਬੁੱਝਦੀ ਹੈ? ਤੇ ਕੋਲੋਂ ਉਸੇ ਜੰਗਲ ਵਿੱਚੋਂ ਇੱਕ ਸਾਧੂ ਲੰਘ ਰਿਹਾ ਸੀ, ਕਹਿਣ ਲੱਗੇ ਇੱਕ ਮੂਰਖ ਨੇ, ਇੱਥੇ ਕਈ ਕਰੋੜ ਮੂਰਖ ਨੇ, ਜਿਵੇਂ ਇਹ ਲੱਕੜਾਂ ਨਾਲ ਅੱਗ ਬੁਝਾ ਰਿਹਾ, ਉਹ ਕਈ ਕਰੋੜ ਪਦਾਰਥਾਂ ਨਾਲ ਜੀਵਨ ਦੇ ਦੁੱਖ ਦੀ ਅੱਗ ਬੁਝਾ ਰਹੇ ਨੇ। ਫਰਕ ਕੋਈ ਨਹੀਂ, ਇਹ ਇਕੱਲਾ ਨਹੀਂ ਜੇ ਮੂਰਖ, ਇੱਥੇ ਮੂਰਖਾਂ ਦੇ ਕਈ ਅਰਬ ਨੇ, ਉਹ ਸਾਰੇ ਇਹ ਕਰ ਰਹੇ ਨੇ। ਤਾਂ ਉਹਨੇ ਕਿਹਾ ਵੀ ਪਾਣੀ ਨਾਲ ਬੁੱਝ ਸਕਦੀ, ਇਹਦਾ ਵਿਰੋਧੀ ਤੱਤ ਪਾਣੀ ਹੈ, ਜਾਂ ਮਿੱਟੀ ਨਾਲ ਬੁੱਝ ਸਕਦੀ ਹੈ, ਦੋ ਚੀਜ਼ਾਂ ਅੱਗ ਨੂੰ ਬੁਝਾ ਸਕਦੀਆਂ ਨੇ, ਮਿੱਟੀ ਜਾਂ ਪਾਣੀ, ਜਾਂ ਉਹਦੇ ਵੱਲ ਜਾਂਦੀ ਹੋਈ ਹਵਾ ਨੂੰ ਬੰਦ ਕਰ ਦਿਓ, ਫਿਰ ਬੁੱਝ ਜਾਏਗੀ, ਹਵਾ ਨਾਲ ਬਲਦੀ ਅੱਗ। ਜੇ ਹਵਾ ਨਾਲ ਉਹਦਾ ਸੰਪਰਕ ਟੁੱਟ ਜਾ ਤਾਂ ਬੁੱਝਦੀ। ਤਾਂ ਇਸ ਤਰ੍ਹਾਂ ਜਿਹੜਾ ਜਤ ਹੈ, ਗੁਰੂ ਸਾਹਿਬ ਨੇ ਕਿਹਾ ਇੱਛਾ ਪੂਰੀਆਂ ਕਰਨ ਦਾ ਤਰੀਕਾ ਇਹ ਠੀਕ ਨਹੀਂ, ਹਾਂ ਇਹ ਗੱਲ ਸੱਚੀ ਹੈ ਕਿ ਇੱਛਾ ਪੂਰੀਆਂ ਹੋਣਗੀਆਂ ਤੇ ਤਾਂ ਬੰਦਾ ਸੁਖੀ ਹੋਵੇਗਾ। ਤੇ ਗੁਰੂ ਅਮਰਦਾਸ ਜੀ ਨੂੰ ਕਿਸੇ ਪੁੱਛਿਆ ਤੁਸੀਂ ਕਿਹੜਾ ਤਰੀਕਾ ਲੱਭਿਆ, ਤੇ ਸਾਹਿਬ ਨੇ ਬਚਨ ਕੀਤੇ ਕਹਿੰਦੇ ਸਾਚਾ ਨਾਮ ਮੇਰਾ ਆਧਾਰੂ, ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਚੀਜ਼ ਦੇ ਦਿੱਤੀ ਸਾਡੇ ਹੱਥ ਵਿੱਚ, ਹਾਂ ਇਹ ਗੱਲ ਖਿਆਲ ਰੱਖਣਾ ਇਸ ਚੀਜ਼ ਬਾਰੇ ਕੁਝ ਜਾਣਕਾਰੀ ਹੋਣੀ ਚਾਹੀਦੀ। ਕੱਲਾ ਨਹੀਂ ਕਿ ਪਾਣੀ ਨਾਲ ਅੱਗ ਪੁੱਜਦੀ ਹੈ ਜੀ, ਪਾਣੀ ਨਾਲ ਅੱਗ ਪੁੱਜਦੀ ਕੀ ਅਰਥ ਹੋ ਸਕਦੇ, ਪਾਣੀ ਨੂੰ ਤੇ ਹੱਥ ਵੀ ਨਹੀਂ ਪਾਇਆ ਕਦੀ। ਅੱਗ ਇੱਕ ਥਾਂ ਤੇ ਬਲਦੀ ਹੈ, ਪਾਣੀ ਬਾਰੇ ਸੁਣ ਲਿਆ, ਪੜ੍ਹ ਲਿਆ, ਬੋਲ ਲਿਆ, ਗਾ ਲਿਆ, ਉਸ ਪਾਣੀ ਦੀ ਕਦੀ ਬੁੱਕ ਭਰੀ ਵੀ ਹੈ? ਨਾਮ ਨਾਲ ਇਹ ਹੋ ਜਾਂਦਾ ਜੀ, ਨਾਮ ਫਿਰ ਉਹ ਨਾਮ ਕੀ ਹੈ, ਉਹਨੇ ਕੰਮ ਕੀਤਾ ਕਿਉਂ ਨਹੀਂ? ਤਾਂ ਨਾਮ ਨੇ, ਗੁਰੂ ਸਾਹਿਬ ਕਹਿੰਦੇ ਕਿ ਨਾਮ ਦਾ ਜਦੋਂ ਆਦਮੀ ਨੂੰ ਆਧਾਰ ਮਿਲ ਜਾਏ ਨਾ, ਆਧਾਰ ਦਾ ਮਤਲਬ ਪਤਾ ਕੀ ਹੁੰਦਾ, ਜਿਵੇਂ ਸਵੇਰੇ ਬੰਦਾ ਉੱਠਿਆ ਨਾ, ਉਹਦੇ ਅੰਦਰ ਉਹਦੇ ਸਰੀਰ ਦਾ ਆਧਾਰ ਕੋਈ ਨਹੀਂ, ਉਹਨੇ ਖਾਧਾ ਕੁਝ ਨਹੀਂ ਅਜੇ, ਖਾਲੀ ਹੈ, ਤਾਂ ਉਹਦਾ ਸਰੀਰ ਡੋਲੇਗਾ, ਖਾਲੀ ਹੈ ਉਹਦਾ ਅੰਦਰ, ਤਾਂ ਉਹ ਫਿਰ ਆਧਾਰ ਲੈਂਦਾ ਹੈ ਕਿਸੇ ਚੀਜ਼ ਨੂੰ, ਥੋੜਾ ਜਿਹਾ ਖਾਂਦਾ ਹੈ ਤਾਂ ਕਿ ਸਰੀਰ ਵਿੱਚ ਊਰਜਾ ਬਣੇ, ਚੱਲੇ ਸਰੀਰ। ਇਸ ਤਰ੍ਹਾਂ ਮਨ ਦੇ ਪਹਿਲੇ ਹਿੱਸੇ ਵਿੱਚ, ਆਰੰਭ ਦੇ ਵਿੱਚ ਨਾਮ ਜਾਣਾ ਚਾਹੀਦਾ। ਔਰ ਧੰਨ ਗੁਰੂ ਰਾਮਦਾਸ ਜੀ ਨੇ ਤਾਂ ਹੀ ਕਿਹਾ ਕਿ ਗੁਰਸਿੱਖ ਉਹਨੂੰ ਕਹਿੰਦੇ ਨੇ ਜਿਹੜਾ ਉੱਠਦਿਆਂ ਸਾਰ ਨਾਮ ਨਾਲ ਜੁੜਦਾ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਧਿਆਵੈ। ਇਹ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਕੀਤੀਆਂ ਨਾਮ ਨੇ ਵੀ ਇੱਛੇ ਪੂਰੀਆਂ, ਕਿਉਂਕਿ ਰਸਤਾ ਹੀ ਇੱਕੋ ਹੈ। ਤਾਂ ਬੇਨਤੀ ਕਰ ਰਿਹਾ ਸੀ, ਜਤ ਕਿਹਨੂੰ ਕਹਿੰਦੇ ਨੇ, ਜਤ ਪਹਾਰਾ। ਜਤ ਦਾ ਮਤਲਬ ਹੈ ਕਿ ਜਿਹੜੀ ਸਾਨੂੰ ਰੱਬ ਨੇ ਦਾਤ ਦਿੱਤੀ ਨਾ ਸ਼ਕਤੀ, ਜਿਹਦੇ ਨਾਲ ਅਸੀਂ ਬੋਲ ਰਹੇ ਹਾਂ, ਵੇਖ ਰਹੇ ਹਾਂ, ਕੰਮ ਕਰ ਰਹੇ ਹਾਂ, ਸੋਚ ਰਹੇ ਹਾਂ, ਉਸ ਸ਼ਕਤੀ ਦੀ ਵਰਤੋਂ ਨਜਾਇਜ਼ ਨਾ ਕਰਨੀ, ਬਿਨਾਂ ਲੋੜ ਤੋਂ ਉਹਨੂੰ ਨਾ ਵਰਤਣਾ, ਉਹਨੂੰ ਕਹਿੰਦੇ ਨੇ ਜਤ। ਵੈਸੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਹਦੀ ਹੋਰ ਡੂੰਘੀ ਵਿਆਖਿਆ ਕਰ ਦਿੱਤੀ। ਜਤੀ ਤੇ ਮੰਨਿਆ ਜਾਂਦਾ ਸੀ ਪੁਰਾਣੇ ਸਮੇਂ ਵਿੱਚ ਲਕਸ਼ਮਣ ਨੂੰ, ਤਾਂ ਉਹ ਰਾਮ ਚੰਦਰ ਦੇ ਭਰਾ ਸਨ ਤੇ ਸੀਤਾ ਜੀ ਨੂੰ ਮਾਤਾ ਕਹਿੰਦੇ ਸਨ, ਨਾਲ ਰਹਿੰਦੇ ਸਨ, ਰੱਖਿਆ ਕਰਦੇ ਉਹਨਾਂ ਦੀ, ਤਾਂ ਉਹਨਾਂ ਨੂੰ ਕਿਹਾ ਗਿਆ ਜਤੀ ਹੈ। ਤਾਂ ਉਹਨਾਂ ਬਾਰੇ ਮੰਨਿਆ ਜਾਂਦਾ ਸੀ ਕਿ ਉਹਨਾਂ ਨੇ ਸੀਤਾ ਦੇ ਸਿਰਫ ਪੈਰ ਵੇਖੇ ਸਨ, ਚਰਨ, ਤਾਂ ਉਹਨਾਂ ਨੂੰ ਕਹਿੰਦੇ ਜਤੀ ਸਨ। ਪਰ ਆਮ ਤੌਰ ਤੇ ਬੰਦਾ ਜਦੋਂ ਜਤੀ ਹੋ ਜਾਂਦਾ ਨਾ, ਕ੍ਰੋਧੀ ਜ਼ਰੂਰ ਹੁੰਦਾ। ਬੜੇ ਬੜੇ ਜਤੀ ਨੇ ਜਿਹੜੇ ਕ੍ਰੋਧੀ ਹੋ ਜਾਂਦੇ ਨੇ, ਚੰਚਲ ਹੋ ਜਾਂਦੇ ਨੇ, ਵੈਸੇ ਟਿਕੇ ਰਹਿੰਦੇ ਨੇ, ਵੈਸੇ ਤਾਂ ਉਹ ਬੜੇ ਸ਼ਾਂਤ, ਪਰ ਉਹਨਾਂ ਨੂੰ ਥੋੜ੍ਹੀ ਜਿਹੀ ਟੁੰਕਾਰ ਲਾ ਦਿਓ ਤਾਂ ਇੰਨਾ ਕ੍ਰੋਧ ਇੱਕਦਮ ਨਿਕਲਦਾ ਅੰਦਰੋਂ, ਜਿਹਨੂੰ ਸੰਭਾਲਣਾ ਔਖਾ ਹੋ ਜਾਂਦਾ, ਕਿਉਂਕਿ ਸ਼ਕਤੀ ਅੰਦਰ ਇਕੱਠੀ ਹੋਈ ਪਈ ਹੈ, ਕ੍ਰੋਧੀ ਬੜੇ ਨੇ। ਇਸ ਕਰਕੇ ਜਿਹੜਾ ਬੰਦਾ ਜਪੀ ਤਪੀ ਬਹੁਤ ਹੈ ਤੇ ਸੰਜਮੀ ਜ਼ਿਆਦਾ ਹੈ, ਜਤੀ ਜ਼ਿਆਦਾ ਹੈ, ਜੇ ਉਹ ਪ੍ਰੇਮੀ ਨਹੀਂ ਤੇ ਕ੍ਰੋਧੀ ਬੜਾ ਹੋ ਜਾਏਗਾ, ਕਿਉਂਕਿ ਸ਼ਕਤੀ ਅੰਦਰ ਇਕੱਠੀ ਹੋ ਗਈ, ਰਾਹ ਉਹਨੂੰ ਮਿਲਿਆ ਨਹੀਂ, ਉਹਨੂੰ ਜਿਹੜਾ ਬਦਲਣਾ ਸੀ ਉਹ ਤਰੀਕਾ ਲੱਭਿਆ ਨਹੀਂ। ਤੇ ਲਕਸ਼ਮਣ ਜਤੀ ਸਨ, ਪਰ ਨਾਮ ਜਿਹੜੀ ਚੀਜ਼ ਹੈ ਉਹਦੇ ਤੋਂ ਬਿਨਾਂ ਜਤ ਕੰਮ ਨਹੀਂ ਦਿੰਦਾ। ਹੁਣ ਇੱਕ ਪਾਸੇ ਜਤੀ ਸਨ, ਇੱਕ ਪਾਸੇ ਤੇ ਇਸਤਰੀ ਵੇਖੀ ਨਹੀਂ, ਤੇ ਦੂਸਰੇ ਪਾਸੇ ਰਾਵਣ ਦੀ ਭੈਣ ਆਈ ਸਰੂਪ ਨਖਾ, ਉਹਦਾ ਨੱਕ ਹੀ ਕੱਟ ਦਿੱਤਾ, ਇੰਨਾ ਕ੍ਰੋਧ ਆ ਗਿਆ ਪਤਾ ਹੀ ਨਹੀਂ ਲੱਗਾ। ਇਸ ਨੱਕ ਕੱਟਣ ਤੋਂ ਸਾਰੇ ਪੁਆੜੇ ਸ਼ੁਰੂ ਹੋਏ ਸਨ। ਆਰੰਭ ਤਾਂ ਸੀਤਾ ਹਰਨ ਤੋਂ ਨਹੀਂ ਹੋਈ, ਜੋ ਕੁਝ ਹੋਇਆ ਕਿ ਲੰਕਾ ਤੇ ਚੜ੍ਹਾਈ ਹੋਈ ਜਾਂ ਰਾਵਣ ਮਾਰਿਆ ਗਿਆ ਜਾਂ ਇੰਨੇ ਲੋਕ ਮਾਰੇ ਗਏ, ਸੀਤਾ ਨੂੰ ਹਰਨ ਕਰਕੇ ਲੈ ਗਿਆ, ਕਈ ਕੁਝ ਚੱਲਦਾ ਨਾ। ਅੱਜ ਤੱਕ ਰਾਵਣ ਨੂੰ ਮਾਰਿਆ ਜਾਂਦਾ, ਸਾੜਿਆ ਜਾਂਦਾ ਦੁਸਹਿਰੇ ਵਾਲੇ ਦਿਨ, ਪਰ ਉਹਦੀ ਜੜ੍ਹ ਕਿੱਥੋਂ ਸ਼ੁਰੂ ਹੋਈ, ਆਰੰਭਤਾ ਕਿੱਥੋਂ ਹੋਈ? ਜਿਹੜਾ ਇਸ ਯੁੱਗ ਦੇ ਵਿੱਚ ਬੜਾ ਵੱਡਾ ਯੁੱਧ ਹੋਇਆ ਰਾਮ ਚੰਦਰ ਤੇ ਰਾਵਣ ਦਾ, ਔਰ ਸੀਤਾ ਹਰਨ ਹੋਈ, ਫਿਰ ਸੀਤਾ ਦੀ ਅਗਨੀ ਪ੍ਰੀਖਿਆ ਕੀਤੀ, ਫਿਰ ਉਹਨੇ ਆਪਣਾ ਸਰੀਰ ਹੀ ਸਮੇਟ ਲਿਆ, ਕਈ ਕੁਝ ਹੋਇਆ ਨਾ। ਜਿਹਦਾ ਬੀਜ ਵੇਖੋ ਕਿੱਥੇ ਹੈ, ਜੜ ਕਿੱਥੇ ਹੈ ਸਾਰੇ ਕੁਝ ਦੀ, ਕਿਉਂ ਹੋਇਆ, ਸੀਤਾ ਨੂੰ ਹਰਨ ਕਿਉਂ ਕੀਤਾ ਰਾਵਣ ਨੇ। ਰਾਵਣ ਕੋਈ ਆਮ ਬੰਦਾ ਇਸ ਤਰ੍ਹਾਂ ਦਾ ਨਹੀਂ ਸੀ, ਕੋਈ ਉਹ ਕਰੈਕਟਰਲੈਸ ਆਦਮੀ ਨਹੀਂ ਸੀ, ਉਹ ਸਿਰਫ ਉਹਨੇ ਵਿਰੋਧ ਵਿੱਚ ਕੀਤਾ ਹੈ। ਕਿਉਂਕਿ ਪਹਿਲਾਂ ਰਾਵਣ ਦੀ ਭੈਣ ਦਾ ਨੱਕ ਕੱਟਿਆ ਗਿਆ, ਕਾਰਨ ਇਹ ਸੀ। ਨੱਕ ਕਿਉਂ ਕੱਟਿਆ ਗਿਆ, ਇੱਕ ਬੰਦਾ ਜਤੀ ਸੀ ਤਾਂ ਕਰਕੇ, ਜਤੀ ਬਹੁਤਾ ਸੀ ਤੇ ਬਹੁਤਾ ਜਤੀ ਬਹੁਤਾ ਕ੍ਰੋਧੀ ਸੀ, ਇਸ ਕਰਕੇ ਕ੍ਰੋਧ ਵਿੱਚ ਪਤਾ ਹੀ ਨਹੀਂ ਲੱਗਾ ਵੀ ਇੰਜਾਮ ਕੀ ਹੋਵੇਗਾ ਇਹਦਾ, ਕੱਟ ਦਿੱਤਾ ਨੱਕ। ਤਾਂ ਜਿਹਦੀ ਭੈਣ ਦਾ ਨੱਕ ਕੱਟਦਾ ਕੋਈ, ਤੁਸੀਂ ਆਪਣੇ ਆਪ ਹਿਸਾਬ ਲਓ ਵੀ ਕੀ ਕਰੇਗਾ ਉਹ ਵਾਪਸੀ, ਕੀ ਦੋਸ਼ ਦਿਓਗੇ ਉਸਨੂੰ, ਦੋਸ਼ ਨਹੀਂ ਦਿੱਤਾ ਜਾ ਸਕਦਾ। ਹੋਰ ਉਹ ਕਰੇਗਾ ਵੀ ਕੀ, ਜਾਂ ਤਾਂ ਉਹ ਫਿਰ ਦੁਨੀਆਂ ਤੋਂ ਇੱਕ ਸਾਈਡ ਹੋ ਜਾਏ, ਨਿਕਲ ਜਾਏ, ਪਾਸੇ ਹੋ ਜਾਏ। ਜੇ ਉਹਨੇ ਸੰਸਾਰ ਵਿੱਚ ਰਹਿਣਾ ਹੈ ਤੇ ਉਹਨੂੰ ਵਾਪਸੀ ਕਾਰਵਾਈ ਕਰਨੀ ਪਏਗੀ, ਹੋਰ ਕੀ ਕਰੇਗਾ ਉਹ। ਤਾਂ ਉਸ ਵੱਡੇ ਉਪਦਰਵ ਦਾ, ਵੱਡੀ ਲੜਾਈ ਦਾ ਕਾਰਨ ਇੱਕ ਜਤੀ ਆਦਮੀ ਹੈ, ਜਿਹੜਾ ਬੜਾ ਵੱਡਾ ਜਤੀ ਹੈ। ਪਰ ਗੁਰੂ ਸਾਹਿਬ ਨੇ ਕਿਹਾ ਵੀ ਜਤ ਸਿੱਖੀ ਵਿੱਚ ਵੀ ਹੈ ਪਰ ਇਸ ਤਰ੍ਹਾਂ ਦਾ ਨਹੀਂ। ਹਾਂ, ਥੋੜੇ ਜਿਹੇ ਸਰੀਰ ਹਰ ਇੱਕ ਕੌਮ ਵਿੱਚ ਰਹਿੰਦੇ, ਭਾਵੇਂ ਸਿੱਖੀ ਗ੍ਰਿਸਤੀ ਹੈ, ਆਪਾਂ ਕਹਿੰਦੇ ਹਾਂ ਗ੍ਰਿਸਤ ਧਰਮ ਪ੍ਰਵਾਨ ਹੈ, ਪਰ ਹਰ ਇੱਕ ਕੌਮ ਨੂੰ ਚਲਾਉਣ ਵਾਸਤੇ ਨਾ, ਥੋੜੇ ਜਿਹੇ ਜ਼ਿਆਦਾ ਕੰਮ ਕਰਨ ਵਾਸਤੇ ਥੋੜੇ ਜਿਹੇ ਸਰੀਰ, ਇਹ ਸਾਨੂੰ ਵੀ ਸਮਝ ਲੈਣੇ ਚਾਹੀਦੇ ਸੀ। ਕਈ ਵਾਰੀ ਨਿੰਦਿਆ ਕਰ ਦਿੰਦੇ ਹਾਂ ਵੀ ਜਿਹੜਾ ਬੰਦਾ ਪਰਿਵਾਰਕ ਨਹੀਂ ਹੈ ਉਹ ਸਿੱਖ ਨਹੀਂ ਹੋ ਸਕਦਾ, ਸਿੱਖੀ ਤੋਂ ਬਾਹਰ ਹੈ। ਔਰ ਇਹਦੀਆਂ ਉਦਾਹਰਣਾਂ ਦਿੱਤੀਆਂ ਜਾਂਦੀਆਂ ਵੀ ਗੁਰੂ ਸਾਹਿਬਾਨ ਨੇ ਸ਼ਾਦੀਆਂ ਕਰਵਾਈਆਂ ਸਨ, ਪਰ ਉਹਨਾਂ ਦੇ ਵਕਤ ਵਿੱਚ ਵੀ ਐਸੇ ਬੰਦੇ ਆਏ ਸਨ ਜਿਨ੍ਹਾਂ ਨੂੰ ਕੰਮ ਇੰਨਾ ਪੈ ਗਿਆ ਵੀ ਸ਼ਾਦੀ ਦਾ ਵਕਤ ਨਹੀਂ ਮਿਲਿਆ। ਤੁਸੀਂ ਦੂਰ ਨਾ ਜਾਓ, ਭਾਈ ਗੁਰਦਾਸ ਜੀ ਨੇ ਕਿੱਥੇ ਵਿਆਹ ਕਰਵਾਇਆ ਸੀ, ਨਹੀਂ ਨਾ ਕਰਾਇਆ ਉਹਨਾਂ ਨੇ। ਔਰ ਜੇ ਉਹ ਕਰਾ ਲੈਂਦੇ ਕਿਉਂ ਨਹੀਂ ਕਰਾਇਆ, ਕਿਉਂਕਿ ਕੰਮ ਹੀ ਇੰਨਾ ਸੀ, ਕੰਮ ਬਹੁਤਾ ਸੀ। ਪਰਿਵਾਰ ਬੜੀ ਵੱਡੀ ਉਲਝਣ ਹੈ, ਜਿਸ ਬੰਦੇ ਨੇ ਜ਼ਿਆਦਾ ਕੰਮ ਕਰਨਾ ਹੈ ਬੜੀ ਉਹਦੀ ਐਨਰਜੀ ਨੂੰ ਖਰਾਬ ਕਰਦਾ, ਉਹ ਬੜੀ ਤਾਕਤ ਲੱਗਦੀ ਉਹਦੀ। ਤਾਂ ਭਾਈ ਗੁਰਦਾਸ ਜੀ ਆਰੰਭ ਤੋਂ ਹੀ ਗੁਰੂ ਅਮਰਦਾਸ, ਗੁਰੂ ਰਾਮਦਾਸ, ਗੁਰੂ ਅਰਜਨ ਦੇਵ ਜੀ ਦੇ ਵਕਤ ਗੁਰੂ ਸਾਹਿਬ ਨੇ ਕਿਹਾ ਵੀ ਅਸੀਂ ਇੱਕ ਇਸ ਤਰ੍ਹਾਂ ਦੀ ਸ਼ਖਸੀਅਤ ਪੈਦਾ ਕਰਨੀ ਹੈ ਸਿੱਖੀ ਦੀ ਜਿਹੜੀ ਸਾਰੀ ਵਿਆਖਿਆ ਕਰਦਾ, ਤੇ ਭਾਈ ਗੁਰਦਾਸ ਜੀ ਨੂੰ ਚੁਣ ਲਿਆ ਔਰ ਉਹਨਾਂ ਨੂੰ ਹੁਕਮ ਦਿੱਤਾ ਵੀ ਤੁਸੀਂ ਵੱਧ ਤੋਂ ਵੱਧ ਧਰਮਾਂ ਦਾ ਮੁਤਾਲਿਆ ਕਰੋ। ਬੜੀ ਖੋਜ, ਸਾਰਾ ਸਾਰਾ ਦਿਨ ਪੜ੍ਹਨਾ, ਦਸ ਦਸ ਘੰਟੇ ਪੜ੍ਹਦੇ ਰਹੇ, ਅਭਿਆਸ ਕਰਦੇ ਰਹੇ। ਤਾਂ ਜਦੋਂ ਵਕਤ ਆਇਆ ਸ਼ਾਦੀ ਦਾ ਇਨਕਾਰ ਕਰ ਦਿੱਤਾ, ਕਿਉਂਕਿ ਕੰਮ ਅਜੇ ਬਹੁਤ ਰਹਿੰਦਾ ਸੀ, ਤੇ ਜੇ ਉਹ ਇੱਧਰ ਤੁਰ ਪੈਂਦੇ ਸ਼ਾਦੀ ਦੇ ਵਿਰੋਧ ਵਿੱਚ ਨਹੀਂ ਹੋ ਭਾਈ ਗੁਰਦਾਸ ਜੀ, ਕਿਉਂਕਿ ਆਪ ਲਿਖਦੇ ਨੇ ਕਿ ਸਗਲ ਧਰਮ ਮੈਂ ਗ੍ਰਿਸਤ ਪ੍ਰਵਾਨ ਹੈ, ਆਪ ਲਿਖਦੇ ਨੇ ਗ੍ਰਿਸਤੀ ਹੋਣਾ ਚਾਹੀਦਾ, ਪਰ ਆਪ ਕਿਉਂ ਨਹੀਂ ਬਣੇ, ਕੀ ਕਾਰਨ ਹੋ ਗਿਆ, ਕੰਮ ਬਹੁਤਾ ਸੀ। 500 ਤੋਂ ਉੱਪਰ ਕਵਿਤ ਲਿਖਣੇ ਸਨ, ਵਾਰਾਂ ਲਿਖਣੀਆਂ ਸਨ, ਕਿੰਨਾ ਕੰਮ ਕਰਨਾ ਸੀ, ਗੁਰੂ ਗ੍ਰੰਥ ਸਾਹਿਬ ਜੀ ਨੂੰ ਦੀ ਸੰਪਾਦਨਾ ਕਰਨੀ ਸੀ, ਛੋਟਾ ਕੰਮ ਹੈ। ਬੰਦਾ ਤੇ ਇੱਕ ਛੋਟਾ ਜਿਹਾ ਟ੍ਰੈਕਟ ਲਿਖ ਕੇ ਨਾ ਦੂਜੇ ਦਿਨ ਟੀਵੀ ਵਿੱਚ ਐਡ ਦਏਗਾ, ਤੀਜੇ ਦਿਨ ਉਹਨੂੰ ਰਿਲੀਜ਼ ਕਰਾਏ, ਕਿੰਨਾ ਕੁਝ ਕਰਨੇ ਆ ਨਾ ਅਸੀਂ। ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ 2 ਸਾਲ ਲਗਾਤਾਰ ਚੌਂਕੜਾ, ਲਗਾਤਾਰ ਦਾ ਮਤਲਬ ਥੋੜਾ ਜਿਹਾ ਸਮਾਂ ਵੀ ਇਸ਼ਨਾਨ ਪਾਣੀ ਕਰਨਾ, ਲੰਗਰ ਛਕਣਾ, ਥੋੜਾ ਜਿਹਾ ਆਰਾਮ, ਫਿਰ ਲਿਖਣਾ, ਫਿਰ ਲਿਖਣਾ, ਛੋਟੀ ਗੱਲ ਹੈ? ਤੇ ਇੱਕ ਗੱਲ ਯਾਦ ਰੱਖਣੀ ਚਾਹੀਦੀ ਹੈ, ਜੇ ਭਾਈ ਗੁਰਦਾਸ ਜੀ ਸ਼ਾਦੀ ਕਰਵਾ ਲੈਂਦੇ ਇਹ ਨਹੀਂ ਸੀ ਹੋਣਾ ਫਿਰ, ਕਿਉਂਕਿ ਫਿਰ ਹਫਤੇ ਦੇ ਸਾਰੇ ਦਿਨ ਬਿਜੀ, ਕਦੀ ਖੰਡ ਮੁੱਕ ਗਈ, ਕਦੀ ਪੱਤੀ ਖਤਮ ਹੋ ਗਈ, ਕਦੀ ਐਡਮਿਸ਼ਨ ਕਰਾਉਣਾ ਹੈ, ਕਦੀ ਕਿਤੇ ਸ਼ਾਦੀ ਤੇ ਜਾਣਾ, ਜੇ ਨਾ ਗਏ ਪਰਿਵਾਰ ਵਿੱਚ ਕਲੇਸ਼ ਪੈਂਦਾ ਹੈ, ਕਿੰਨਾ ਕੁਝ ਚੱਲਦਾ ਹੈ। ਤਾਂ ਉਹਦੇ ਨਾਲ ਫਿਰ ਬੰਦੇ ਨੂੰ ਬੜਾ ਹੀ ਸਮਾਂ, ਤੇ ਜਿਹੜੇ ਕਈ ਸਰੀਰ ਹੁੰਦੇ ਨੇ ਉਹਨਾਂ ਵਿੱਚ ਇੰਨੀ ਤਾਕਤ ਹੁੰਦੀ ਹੈ ਕਿ ਉਹ ਰਹਿੰਦਿਆਂ ਰਹਿੰਦਿਆਂ ਬਹੁਤਾ ਕੰਮ ਕਰ ਜਾਣ, ਥੋੜ੍ਹੇ ਸਾਲਾਂ ਵਿੱਚ ਕਰਨਾ ਪੈਂਦਾ ਉਹਨਾਂ ਨੂੰ। ਤਾਂ ਇਸ ਕਰਕੇ ਗੁਰੂ ਸਾਹਿਬਾਨ ਦੇ ਉਹਨਾਂ ਦਾ ਤਾਂ ਜੀਵਨ ਹੀ ਵੱਖਰਾ ਸੀ, ਉੱਚਾ ਸੀ ਬੜਾ ਮਹਾਨ, ਤੁਲਨਾ ਨਹੀਂ ਕਰ ਸਕਦੇ ਅਸੀਂ ਵੀ ਉਹਨਾਂ ਨੇ। ਕੋਈ ਬੰਦਾ ਕਹੇ ਮੈਂ ਗੁਰੂ ਗੋਬਿੰਦ ਸਿੰਘ ਜੀ ਵਰਗਾ ਗ੍ਰਿਸਤੀ ਹੋ ਜਾਵਾਂਗਾ, ਹੋ ਕੇ ਦਿਖਾਏ ਕੋਈ ਗੁਰੂ ਗੋਬਿੰਦ ਸਿੰਘ ਵਰਗਾ ਗ੍ਰਿਸਤੀ ਹੋਵੇ, ਹੋ ਕੇ ਦਿਖਾਏ। ਪਹਿਲਾਂ ਸ਼ਾਦੀ ਹੈ, ਪਹਿਲਾਂ ਬੱਚੇ ਨੇ, ਅਤੇ ਛੋਟੇ ਮਾਤਾ ਜੀ ਸਾਹਿਬ ਕੌਰ ਜੀ ਆ ਗਿਆ ਲੈ ਕੇ, ਮਾਤਾ ਪਿਤਾ ਕਹਿਣ ਲੱਗੇ ਇਹ ਤੁਹਾਡੇ ਵਾਸਤੇ, ਲੋਕ ਇਹਨਾਂ ਨੂੰ ਮਾਤਾ ਜੀ ਕਹਿੰਦੇ, ਅਸੀਂ ਤਾਂ ਸੌਂਪ ਦਿੱਤਾ ਪਹਿਲੇ। ਸਤਿਗੁਰਾਂ ਨੇ ਕਿਹਾ ਨਹੀਂ, ਅਸੀਂ ਹੁਣ ਇਹ ਗ੍ਰਿਸਤ ਜਿਹੜਾ ਧਰਮ ਜਿਹੜਾ ਤਿਆਗ ਦਿੱਤਾ ਹੈ। ਚਾਰੇ ਸਾਹਿਬਜ਼ਾਦੇ ਜਨਮ ਲੈ ਚੁੱਕੇ ਸਨ, ਪਰਿਵਾਰ ਸੀ ਪਹਿਲਾਂ, ਪਰ ਉਹ ਸੰਗਤ ਨੇ ਕਿਹਾ ਵੀ ਇਹ ਹੁਣ ਵਾਪਸ ਨਹੀਂ। ਮਾਤਾ ਸਾਹਿਬ ਕੌਰ ਜੀ ਨੂੰ ਸਾਰੇ ਸਿੱਖ ਮਾਤਾ ਜੀ ਕਹਿੰਦੇ ਨੇ, ਇਹਨਾਂ ਅਰਦਾਸ ਕਰ ਲਈ। ਤਾਂ ਸਤਿਗੁਰਾਂ ਨੇ ਕਹਿ ਦਿੱਤਾ ਕੋਈ ਗੱਲ ਨਹੀਂ, ਛੱਡ ਦਿਓ ਇੱਥੇ, ਪਰ ਇਹ ਕੇਵਲ ਅਧਿਆਤਮਕ ਮਾਤਾ ਹੋਵੇਗੀ, ਅਸੀਂ ਜਿਹੜਾ ਫੈਸਲਾ ਕਰ ਲਿਆ ਉਹ ਬਦਲ ਨਹੀਂ ਸਕਦਾ। ਇਸ ਤਰ੍ਹਾਂ ਦਾ ਗ੍ਰਿਸਤੀ ਹੈ ਕੋਈ? ਅਸੀਂ ਲੇਬਲ ਤਾਂ ਕਹਿੰਦੇ ਹਾਂ ਵੀ ਗੁਰੂ ਸਾਹਿਬ ਨੇ ਸਾਨੂੰ ਗ੍ਰਿਸਤੀ ਬਣਾਇਆ ਹੈ, ਪਰ ਉਸ ਗ੍ਰਿਸਤੀ ਦੇ ਅਰਥ ਵੀ ਪੜ ਲੈਣੇ ਕਿੱਡੇ ਵੱਡੇ ਸਨ। ਅਸੀਂ ਉਸ ਲੇਬਲ ਤੇ ਨਹੀਂ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵਰਗਾ ਗ੍ਰਿਸਤੀ ਹੋਣਾ ਨਹੀਂ। ਤੇ ਸਿੱਖਾਂ ਨੇ ਵਾਰ ਵਾਰ ਕਿਹਾ ਵੀ ਚਾਰ ਸਾਹਿਬਜ਼ਾਦੇ ਨੇ, ਇੱਕ ਤਾਂ ਬਚਾ ਲਓ ਵਿੱਚੋਂ ਚਮਕੌਰ ਸਾਹਿਬ ਦੀ ਗੜੀ ਵਿੱਚੋਂ, ਜਦੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਾਹਰ ਨਿਕਲਦੇ ਨੇ ਤੇ ਤਿੰਨ ਸਿੱਖ ਨਿਕਲੇ ਨੇ ਨਾਲ, ਇਤਿਹਾਸ ਕਹਿੰਦਾ, ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ, ਇਹ ਤਿੰਨੇ ਨਿਕਲੇ ਨੇ। ਤਾਂ ਇੱਕ ਗੱਲ ਪੱਕੀ ਹੈ ਕਿ ਜੇ ਸਾਹਿਬਜ਼ਾਦੇ ਨੂੰ ਬਚਾਉਣਾ ਸੀ ਬਾਬਾ ਅਜੀਤ ਸਿੰਘ ਜੀ ਨੂੰ, ਤੇ ਉਹਨਾਂ ਤਿੰਨਾਂ ਵਿੱਚੋਂ ਇੱਕ ਉੱਥੇ ਰੱਖ ਕੇ ਉਹਨੂੰ ਕੱਢਿਆ ਜਾ ਸਕਦਾ ਸੀ ਵਿੱਚੋਂ, ਕੋਈ ਔਖੀ ਗੱਲ ਨਹੀਂ ਸੀ। ਜੇ ਉਹ ਤਿੰਨ ਨਿਕਲ ਗਏ, ਸਾਹਿਬਜ਼ਾਦਾ ਅਜੀਤ ਸਿੰਘ ਨਿਕਲ ਸਕਦਾ ਸੀ, ਅਤੇ ਉੱਥੋਂ ਨਿਕਲ ਕੇ ਫਿਰ ਉਹ ਅੱਗੇ ਪਰਿਵਾਰ ਹੋ ਸਕਦਾ ਸੀ, ਪਰ ਨਹੀਂ ਬਚਾਇਆ ਉਹਨਾਂ ਨੇ। ਇਸ ਤਰ੍ਹਾਂ ਦਾ ਗ੍ਰਿਸਤੀ ਹੈ ਕੋਈ? ਗੁਰੂ ਦੀ ਰੀਸ ਨਾ ਕਰਨੀ, ਧਿਆਨ ਰੱਖਣਾ, ਰੀਸ ਨਾ ਕਰਨੀ ਗੁਰੂ ਦੀ। ਹਾਂ, ਵੈਸੇ ਤਾਂ ਜਦੋਂ ਗੁਰੂ ਨਾਲ ਸਿੱਖ ਪਿਆਰ ਕਰੇਗਾ, ਗੁਰੂ ਦੀਆਂ ਆਦਤਾਂ ਉਹਦੇ ਵਿੱਚ ਆਪਣੇ ਆਪ ਆਉਣੀਆਂ ਸ਼ੁਰੂ ਹੋ ਜਾਣਗੀਆਂ। ਗੁਰੂ ਦੀ ਆਦਤ, ਉਹਦੀ ਨਕਲ ਨਾ ਕਰੇ ਕਿ ਗੁਰੂ ਇਸ ਤਰ੍ਹਾਂ ਸੁੱਤੇ, ਇਸ ਤਰ੍ਹਾਂ ਉੱਠ ਪਏ, ਇਹ ਖਾਧਾ, ਇਹ ਇਸ਼ਨਾਨ ਕੀਤਾ, ਨਹੀਂ। ਪਤਾ ਨਹੀਂ ਗੁਰੂ ਕਿੰਨੀ ਵੱਡੀ ਸ਼ਕਤੀ ਹੈ। ਇੱਕ ਪਾਸੇ ਜੇ ਉਹਨੇ ਤੋਲ ਲਿਆ ਨਾ ਫੜ ਕੇ, ਛਾਬੇ 'ਤੇ ਬੈਠਾ ਵੀ ਨਹੀਂ ਜਾਣਾ। ਆ ਭਾਈ ਰਾਮ ਕੌਰ ਸਿੰਘ ਜਿਨ੍ਹਾਂ ਨੂੰ ਕਹਿੰਦੇ ਨੇ ਬਾਬਾ ਬੁੱਢਾ ਜੀ ਦੇ ਅੰਸ਼ ਵਿੱਚੋਂ, ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਗੁਰਤਾ ਗੱਦੀ 'ਤੇ ਬਿਠਾਉਣ ਦੀ ਰਸਮ ਅਦਾ ਕੀਤੀ ਸੀ, ਬ੍ਰਹਮ ਗਿਆਨੀ ਸਨ। ਤਾਂ ਇੱਕ ਦਿਨ ਸਰੀਰ ਇਹਨਾਂ ਦਾ ਕਾਫੀ ਭਾਰਾ ਸੀ, ਭਾਈ ਰਾਮ ਕੌਰ ਸਿੰਘ ਜੀ ਦਾ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਰੀਰ ਇਕਹਿਰਾ ਸੀ, ਬਿਲਕੁਲ ਪਤਲਾ ਸੀ, ਫੁਰਤੀਲਾ ਬਹੁਤ ਸੀ, ਭਾਰਾ ਨਹੀਂ ਸੀ ਸਰੀਰ। ਤਾਂ ਉਸ ਥਾਂ ਤੇ ਬਾਹਰ ਅਖਾੜਾ ਜੰਮਿਆ ਹੋਇਆ ਸੀ, ਕੁਸ਼ਤੀਆਂ ਹੋ ਰਹੀਆਂ ਸਨ, ਸ਼ਸਤਰ ਅਭਿਆਸ, ਹਾਥੀ ਘੁੰਮ ਰਹੇ ਸਨ, ਘੋੜੇ ਭੱਜ ਰਹੇ ਸਨ, ਤੇ ਗੁਰੂ ਸਾਹਿਬ ਬੈਠੇ ਕੋਲ, ਭਾਈ ਰਾਮ ਕੌਰ ਸਿੰਘ ਜੀ ਬੈਠੇ ਨੇ। ਮਨ ਵਿੱਚ ਸੋਚਦੇ ਨੇ ਭਾਈ ਰਾਮ ਕੌਰ ਸਿੰਘ ਜੀ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕੰਮ ਤਾਂ ਸ਼ੁਰੂ ਕਰ ਲਿਆ ਸ਼ਸਤਰਾਂ ਦਾ, ਨੇਜੇਬਾਜ਼ੀਆਂ ਦਾ, ਘੁਲਣ ਦਾ, ਤੇ ਜਾਂ ਤੇ ਆਪਾਂ ਪੰਜੀਰੀ ਬਣਾ ਕੇ ਖਵਾਈਏ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ, ਸਰੀਰ ਬੜਾ ਔਲਾ ਹੈ, ਇਹ ਜੰਗ ਕਿਵੇਂ ਕਰਨਗੇ? ਬਦਾਮ ਲਿਆ ਕੇ ਦਈਏ ਜੰਮੂ ਕਸ਼ਮੀਰ ਵਿੱਚੋਂ, ਕਰੀਏ ਕੋਈ ਪ੍ਰਬੰਧ, ਕੋਈ ਚੰਗੀਆਂ ਮੱਝਾਂ ਦਾ ਘਿਓ 5-7 ਕਿਲੋ ਖਵਾਈਏ, ਤਕੜੇ ਹੋਣਗੇ, ਜੰਗ ਕਿਵੇਂ ਕਰਨਗੇ? ਸਰੀਰ ਵਿੱਚ ਤੇ ਵਜਨ ਹੀ ਕੋਈ ਨਹੀਂ ਹੈ, ਅੰਦਰ ਸੋਚ ਰਹੇ ਨੇ ਤੇ ਕੋਲ ਬੈਠੇ ਹੋਏ ਨੇ ਕਲਗੀਧਰ ਪਾਤਸ਼ਾਹ, ਥੋੜੇ ਜਿਹੇ ਹੱਸ ਪਏ, ਕਿਉਂਕਿ ਉੱਥੇ ਇਸ ਤਰ੍ਹਾਂ ਦੀ ਦੁਨੀਆ ਹੈ ਜਿੱਥੇ ਸਭ ਕੁਝ ਕੱਜਿਆ ਹੋਇਆ ਤੇ ਸਭ ਕੁਝ ਨਗਨ ਹੈ, ਸਭ ਕੁਝ ਨਗਨ। ਇੱਕ ਗੁਰੂ ਦੇ ਕੋਲੋਂ ਤੁਸੀਂ ਇੱਕ ਇੰਚ ਵੀ ਹਿੱਲ ਕੇ ਪਾਸੇ ਨਹੀਂ ਜਾ ਸਕਦੇ, ਉਸ ਵੇਲੇ ਤਤਕਾਲ ਪਕੜ ਵਿੱਚ ਆ ਜਾਂਦਾ। ਤਾਂ ਸਤਿਗੁਰਾਂ ਨੇ ਵੇਖਿਆ ਸ਼ੰਕਾ ਆ ਗਈ ਹੈ ਤੇ ਗੱਲ ਬਹੁਤ ਦੂਰ ਚਲੀ ਜਾਏਗੀ। ਗੁਰੂ ਤੇ ਸ਼ੰਕਾ ਬੜਾ ਖਤਰਨਾਕ ਖੇਡ ਹੈ ਜ਼ਿੰਦਗੀ ਦਾ, ਬੜੀ ਦੂਰ ਸੁੱਟ ਸਕਦਾ ਹੈ, ਬੜੀ ਬੜੀ ਕਮਾਈ ਨੂੰ ਖਤਮ ਕਰ ਸਕਦਾ ਹੈ ਇੱਕਦਮ, ਜਿਵੇਂ ਸੁੱਕੀਆਂ ਲੱਕੜਾਂ ਵਿੱਚ ਕਿਤੋਂ ਚੰਗਿਆੜਾ ਆ ਕੇ ਡਿੱਗ ਪਿਆ, ਸਾੜ ਕੇ ਸਵਾਹ ਕਰਦਾ ਹੈਗਾ। ਜਪ ਤਪ ਵਹਿ ਸਕਦੇ ਨੇ, ਦੋ ਚਾਰ ਮਿੰਟਾਂ ਵਿੱਚ ਖਤਮ ਹੋ ਸਕਦੀ ਹੈ ਸੇਵਾ। ਸ਼ੰਕਾ ਇੰਨੀ ਖਤਰਨਾਕ ਚੀਜ਼ ਹੈ, ਗੁਰੂ ਤੇ ਸ਼ੰਕਾ। ਇਸ ਲਈ ਜੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਦੇ ਆ ਨਾ ਵਿਦਵਾਨ ਸੱਜਣ ਜੀ, ਜੇ ਕੋਈ ਸ਼ੰਕਾ ਆ ਜਾਏ ਅਰਦਾਸ ਕਰਨੀ, ਸ਼ੰਕਾ ਨਾ ਕਰਨਾ, ਨਹੀਂ ਤੇ ਰੁੜ ਜਾਏਗਾ ਸਾਰਾ ਕੁਝ। ਇਹ ਕਹਿ ਦੇਣਾ ਵੀ ਸਤਿਗੁਰੂ ਇਹ ਸ਼ਬਦ ਦੀ ਮੈਨੂੰ ਸਮਝ ਨਹੀਂ ਆ ਰਹੀ, ਕਿਰਪਾ ਕਰਿਆ ਜੇ, ਪਤਾ ਨਹੀਂ ਲੱਗ ਰਿਹਾ ਤੁਸੀਂ ਕੀ ਕਹਿ ਰਹੇ ਹੋ। ਮੈਂ ਇਹ ਨਹੀਂ ਅੰਦਰੋਂ ਕਹਿਣਾ ਵੀ ਇਹ ਸ਼ਬਦ ਤੁਹਾਡਾ ਨਹੀਂ ਹੈ, ਮੈਨੂੰ ਪਤਾ ਨਹੀਂ ਲੱਗ ਰਿਹਾ, ਤੇ ਕਰਕੇ ਵੇਖ ਲੈਣੀ ਅਰਦਾਸ। ਇਹ ਫਿਰ ਗੁਰੂ ਦਾ ਕੰਮ ਹੈ ਵੀ ਦੋ ਦਿਨਾਂ ਵਿੱਚ ਕਨਵਿੰਸ ਕਰਾ ਦੇ, ਜਾਂ ਚੌਂ ਵਿੱਚ ਸਾਹਮਣੇ ਆ ਜਾਣਗੇ ਅਰਥ ਉਹਦੇ ਵੀ ਇਹ ਕੀ ਹੈ। ਪਰ ਸਾਨੂੰ ਤਾਂ ਇਹ ਹੋਇਆ ਹੀ ਨਹੀਂ, ਅਸੀਂ ਕਿਹਾ ਗੁਰੂ ਤੇ ਸਾਡੇ ਵਰਗੇ ਹੀ, ਜੇ ਸਾਡੇ ਵਰਗੇ ਤਾਂ ਫਿਰ ਵੱਖਰਾ ਕੀ ਹੈ, ਝੁਕਦੇ ਕਿਉਂ ਆ ਕੇ ਜੇ ਸਾਡੇ ਵਰਗਾ। ਗੁਰੂ ਮਨੁੱਖ ਵਰਗਾ ਨਹੀਂ ਹੈ, ਉਹਨੂੰ ਵੱਡਾ, ਉਹਦੀ ਜਿਹੜੀ ਥਾਂ ਵੱਡੀ ਮੰਨਣੀ ਹੀ ਪਏਗੀ। ਤਾਂ ਸਤਿਗੁਰਾਂ ਨੇ ਵੇਖ ਲਿਆ ਭਾਈ ਰਾਮ ਕੌਰ ਸਿੰਘ ਜੀ ਵਿੱਚ ਸ਼ੰਕਾ ਆ ਗਿਆ ਵੀ ਗੁਰੂ ਸਾਹਿਬ ਦਾ ਸਰੀਰ ਹੌਲਾ ਹੈ, ਜਲਦੀ ਨਾਲ ਕਹਿੰਦੇ ਨੇ ਹਾਥੀ ਲੈ ਕੇ ਆਓ, ਅਸੀਂ ਸਵਾਰੀ ਕਰਨੀ ਹੈ। ਹਾਥੀ ਆ ਗਿਆ, ਉੱਤੇ ਹੌਦਾ ਸੀ, ਉਹਦੇ ਕੋਲ ਆਣ ਕੇ ਹਥਵਾਨ ਨੇ ਬਿਠਾ ਦਿੱਤਾ, ਜਿਵੇਂ ਹਾਥੀ ਬੈਠ ਜਾਂਦਾ ਤਾਂ ਉਹਦੇ 'ਤੇ ਸਵਾਰੀ ਹੁੰਦੀ ਹੈ। ਹਾਥੀ ਬੈਠ ਗਿਆ ਅਤੇ ਜਦੋਂ ਹਾਥੀ 'ਤੇ ਚੜ੍ਹਨਾ ਹੁੰਦਾ, ਜਾਂ ਤਾਂ ਨਾਲ ਕੋਈ ਕੰਧ ਚਾਹੀਦੀ ਹੈ, ਜਾਂ ਕੋਈ ਰੁੱਖ ਸੁੱਕਾ ਹੋਇਆ ਡਿੱਗਾ ਹੋਵੇ ਉਹਦੇ ਉੱਤੇ ਪੈਰ ਰੱਖ ਕੇ, ਜਾਂ ਫਿਰ ਕੋਈ ਤਕੜਾ ਜਿਹਾ ਬੰਦਾ ਉੱਥੇ ਨਾਲ ਹੋਵੇ ਜਿਹਦੇ ਮੋਢੇ ਦੇ ਉੱਤੇ ਹੱਥ ਰੱਖ ਕੇ ਉੱਤੇ ਚੜ੍ਹਿਆ ਜਾਏ, ਸਹਾਰਾ ਲੈਣਾ ਪੈਂਦਾ। ਸਤਿਗੁਰੂ ਚੜ੍ਹਨ ਲੱਗੇ, ਇੱਕ ਦੋ ਸਿੱਖ ਜਿਹੜੇ ਪਹਿਲਾਂ ਆਉਂਦੇ ਸਨ, ਕੋਲ ਖੜੇ ਹੁੰਦੇ ਸਨ, ਉਹਦੇ ਮੋਢੇ ਨੂੰ ਹੱਥ ਪਾ ਕੇ ਚੜ੍ਹ ਜਾਂਦੇ ਸੀ। ਜਦੋਂ ਸਿੱਖ ਨੇੜੇ ਆਏ, ਹਜ਼ੂਰ ਕਹਿੰਦੇ ਨਹੀਂ ਅੱਜ ਦੀ ਸੇਵਾ ਭਾਈ ਰਾਮ ਕੌਰ ਸਿੰਘ ਜੀ ਨੂੰ ਦੇ ਦਿਓ, ਤੁਸੀਂ ਆਓ। ਉਹ ਦੌੜ ਕੇ ਨੇੜੇ ਆਏ, ਕਿਉਂਕਿ ਨੇੜੇ ਵੀ ਆਉਣ ਦਾ ਕਾਰਨ ਸਰੀਰ ਤਕੜਾ ਸੀ ਕਾਫੀ। ਜਦੋਂ ਨੇੜੇ ਆਏ, ਸਤਿਗੁਰਾਂ ਨੇ ਮੋਢੇ 'ਤੇ ਥੋੜ੍ਹਾ ਜਿਹਾ ਹੱਥ ਲਾਇਆ, ਉਂਗਲਾਂ ਹੱਥ ਰੱਖਣ ਵਾਸਤੇ, ਸਰੀਰ ਥੱਲੇ ਬੈਠ ਗਿਆ, ਭਾਰ ਨਹੀਂ ਚੱਲਿਆ ਗਿਆ। ਦੋ ਤਿੰਨ ਹੀ ਉਂਗਲਾਂ ਲੱਗੀਆਂ ਅਜੇ, ਉਹਨੇ ਮਾਫਕ ਨਹੀਂ ਆਏਗੀ ਗੱਲ, ਕਈਆਂ ਨੂੰ ਕਹਿੰਦੇ ਕਰਾਮਾਤ ਹੋ ਗਈ। ਇਹ ਕਰਾਮਾਤ ਨਹੀਂ ਸਿੱਖੀ ਵਿੱਚ, ਇਹਨੂੰ ਬਰਕਤ ਕਿਹਾ ਜਾਂਦਾ ਹੈ। ਬਰਕਤ ਦਾ ਮਤਲਬ ਕਈ ਵਾਰੀ ਇਸ ਤਰ੍ਹਾਂ ਵਾਪਰਦਾ ਹੈ ਜਿਹਦੇ ਰਾਹੀਂ ਆਮ ਬੰਦੇ ਨੂੰ ਸਮਝਾਉਣਾ ਹੁੰਦਾ ਹੈ, ਉਹਦੀ ਸ਼ਰਧਾ ਨੂੰ ਵੱਡੇ ਕਰਨਾ ਹੁੰਦਾ। ਤਾਂ ਜਦੋਂ ਬੈਠ ਗਏ ਤੇ ਕਹਿਣ ਲੱਗੇ ਮਹਾਰਾਜ ਭਾਰ ਵਜਨ ਝੱਲਿਆ ਨਹੀਂ ਜਾ ਰਿਹਾ। ਸਤਿਗੁਰਾਂ ਨੇ ਕਿਹਾ ਭਾਈ ਸਾਹਿਬ ਸਾਡਾ ਤੇ ਵਜਨ ਹੀ ਥੋੜਾ ਹੈ, ਜੇ ਖੁਰਾਕ ਖੁਰੂਕ ਖਾਵਾਂਗੇ ਫਿਰ ਵੱਡੇ ਤਕੜੇ ਹੋਵਾਂਗੇ, ਫਿਰ ਜੰਗ ਕਰਾਂਗੇ, ਖੜੇ ਹੋਵੋ ਤਕੜੇ ਹੋ। ਕਹਿਣ ਲੱਗਾ ਜੀ ਨਹੀਂ, ਸਮਝ ਆ ਗਈ ਅੰਦਰੋਂ। ਹਜ਼ੂਰ ਨੇ ਕਿਹਾ ਭਾਈ ਸਾਹਿਬ ਅਜੇ ਤੇ ਦੋ ਉਂਗਲਾਂ ਟਿਕੀਆਂ ਨੇ, ਬਾਕੀ ਸਾਰਾ ਸਰੀਰ ਰਹਿੰਦਾ ਹੈ, ਚਰਨ ਫੜ ਲੈ ਮਹਾਰਾਜ, ਮੈਂ ਤੁਹਾਨੂੰ ਸਰੀਰ ਸਮਝ ਲਿਆ ਸੀ, ਸਰੀਰ ਸਮਝ ਲਿਆ ਸੀ, ਤੁਸੀਂ ਸਰੀਰ ਨਹੀਂ ਸੱਚ ਜਾਣਨਾ। ਗੁਰੂ ਗ੍ਰੰਥ ਸਾਹਿਬ ਜੀ ਨੂੰ ਸਰੀਰ ਨਾ ਸਮਝਣਾ ਇਕੱਲਾ, ਵੀ ਰੁਮਾਲੀ ਨੇ ਇਕੱਲੇ, ਜਾਂ ਆਮ ਪੀੜਾ ਸਾਹਿਬ ਹੈ, ਇਹਦੇ ਵਿੱਚ ਹੈ ਬਹੁਤ ਕੁਝ। ਇਸ ਕਰਕੇ ਗੁਰੂ ਤੇ ਸ਼ੰਕਾ ਨਹੀਂ ਕਰਨਾ ਚਾਹੀਦਾ। ਜੋ ਕੁਝ ਕੀਤਾ ਤਾਂ ਗੁਰੂ ਨੇ ਜੋ ਕੁਝ ਕੀਤਾ ਅਸੀਂ ਕਹਿੰਦੇ ਹਾਂ ਅਸੀਂ ਵੀ ਉਸ ਤਰ੍ਹਾਂ ਕਰੀਏ, ਉਹਦੀਆਂ ਆਦਤਾਂ ਤੇ ਆਪਣੇ ਆਪ ਆਉਣਗੀਆਂ। ਖਾਲਸਾ ਮੇਰੋ ਰੂਪ ਹੈ ਖਾਸ, ਅੰਦਰ ਸੁਭਾਵ ਬਦਲੇਗਾ ਜ਼ਰੂਰ, ਪਰ ਸਿੱਖ ਉਹਦੇ ਵਰਗਾ ਬਣਨ ਦੀ ਦਾਅਵਾ ਕਰਦਾ, ਇਹਦੇ ਤੋਂ ਵੱਡੀ ਮੂਰਖਤਾ ਹੋਰ ਕੋਈ ਨਹੀਂ। ਇਸ ਕਰਕੇ ਬੇਨਤੀ ਜਿਹੜੀ ਸਾਂਝੀ ਕਰ ਰਿਹਾ ਸੀ ਅੱਜ ਦੇ, ਕਿ ਜਤੀ ਦਾ ਜਿਹੜਾ ਅਰਥ ਹੈ ਜਤ ਪਹਾਰਾ, ਇਸ ਸ਼ਬਦ ਦੇ ਵਿੱਚ ਫਿਰ ਸਿੱਖੀ ਦੇ ਅੰਦਰ ਭਾਈ ਗੁਰਦਾਸ ਜੀ ਨੇ ਜਤ ਦੀ ਵਿਆਖਿਆ ਕੀਤੀ। ਉਹ ਕਹਿੰਦੇ ਨੇ ਏਕਾ ਨਾਰੀ ਜਤੀ ਹੋਏ, ਪਰ ਨਾਰੀ ਧੀ ਭੈਣ ਵਖਾਣਾ, ਇਹ ਜਤ ਦੀ ਵਿਆਖਿਆ ਕੀਤੀ, ਇਹ ਵੀ ਜਤੀ ਹੋਣਾ ਹੈ। ਤਾਂ ਇਹਦੇ ਤੋਂ ਅੱਗੇ ਗੁਰੂ ਅਮਰਦਾਸ ਜੀ ਨੇ ਜਤ ਦੀ ਕੀਤੀ ਵਿਆਖਿਆ, ਯਾਨੀ ਕਿ ਸੰਜਮ ਦਾ ਜੀਵਨ ਜਿਹਦੇ ਵਿੱਚ ਬੰਦੇ ਦੀ ਜੀਵਨ ਸ਼ਕਤੀ ਜਿਹੜੀ ਹੈ ਉਹਦਾ ਰੂਪ ਤਬਦੀਲ ਹੋ ਜਾਂਦਾ ਹੈ, ਜਿਹੜੀ ਅੰਦਰ ਤਾਕਤ ਹੈ ਨਾ ਵਿਕਾਰਾਂ ਦੀ, ਅੰਮ੍ਰਿਤ ਤਾਂ ਇਹਦਾ ਹੀ ਬਣਨਾ ਹੈ। ਤੁਸੀਂ ਇਹ ਪੌੜੀ ਪੜੋਗੇ ਹਰ ਰੋਜ਼, ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ ਬਿਖਮ ਮਾਰਗ ਚੱਲਣਾ, ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾ ਹੀ ਬੋਲਣਾ, ਇਹ ਵੀ ਉਹਦੇ ਵਿੱਚ ਆਉਂਦਾ ਘੱਟ ਬੋਲਣਾ। ਬੜਾ ਜ਼ੋਰ ਦਿੱਤਾ ਗਿਆ ਗੁਰਬਾਣੀ ਵਿੱਚ ਗੁਰਸਿੱਖ ਥੋੜਾ ਬੋਲਣਾ। ਗੁਰਸਿੱਖ ਨੇ ਥੋੜਾ ਜਿਹਾ ਬੋਲਣਾ ਹੈ, ਖਿਆਲ ਰੱਖਣਾ, ਜ਼ਿਆਦਾ ਨਹੀਂ ਬੋਲਣਾ ਪਰ ਥੋੜਾ ਜਿਹਾ ਬੋਲਣਾ ਜ਼ਰੂਰ, ਚੁੱਪ ਨਾ ਕਰ ਜਾਣਾ ਬਿਲਕੁਲ, ਨਹੀਂ ਤੇ ਉਹ ਫਿਰ ਇੱਕਦਮ ਬੋਲੇਗਾ ਕਿਤੇ ਬਾਹਰ ਜਾ ਕੇ ਗਲਤ ਇੱਧਰ ਉੱਧਰ। ਤੁਸੀਂ ਵੇਖੋਗੇ ਨਾ ਜਦੋਂ ਦੀਵਾਨ ਵਿੱਚ ਅਸੀਂ ਬੈਠਦੇ ਹਾਂ ਦੋ ਤਿੰਨ ਘੰਟੇ, ਜਿਵੇਂ ਕੱਲ੍ਹ ਦੀਵਾਨ ਸਜਿਆ ਸੀ ਤਾਂ ਜਦੋਂ ਤਿੰਨ ਘੰਟੇ ਬਾਅਦ ਬਾਹਰ ਨਿਕਲੇ ਤਾਂ ਤਿੰਨ ਘੰਟੇ ਬੋਲਣਾ ਬੰਦ ਰਿਹਾ ਸੀ। ਆਦਮੀ ਥੱਕਦਾ ਨਹੀਂ ਦੀਵਾਨ ਵਿੱਚ ਬੈਠ ਕੇ, ਉਹ ਬੋਲਣ ਦੀ ਜਿਹੜੀ ਆਦਤ ਹੈ ਉਹਨੂੰ ਉੱਥੋਂ ਉਖੇੜਦੀ ਹੈ, ਕਿਉਂਕਿ ਬੋਲਣਾ ਕਦੀ ਬੰਦ ਕੀਤਾ ਹੀ ਨਹੀਂ ਦੋ ਤਿੰਨ ਘੰਟੇ ਲਗਾਤਾਰ। ਸੱਚ ਜਾਣੋ ਜਦੋਂ ਇੱਥੇ ਕੁਝ ਸਰੀਰ ਬੈਠਦੇ ਨੇ ਥੱਕਦੇ ਨਹੀਂ ਉਹ, ਨਾ ਉਹਨਾਂ ਨੂੰ ਕੋਈ ਕੰਮ ਹੁੰਦਾ ਹੈ, ਹੋਰ ਕੁਝ ਨਹੀਂ, ਬਸ ਇੱਕੋ ਗੱਲ ਹੈ ਕਿ ਦਿਨ ਰਾਤ ਬੰਦਾ ਬੋਲਦਾ ਹੈ, ਜਾਗਦਿਆਂ ਸਾਰ ਬੋਲਣ ਲੱਗ ਪੈਂਦਾ ਤੇ ਸੌਣ ਲੱਗਿਆਂ ਅੱਖਾਂ ਬੰਦ ਕਰਦਾ ਬੋਲਦਾ ਬੋਲਦਾ ਹੀ ਸੌਂ ਜਾਂਦਾ ਹੈ, ਤੇ ਤਾਕਤ ਉਹ ਜਿਹੜੀ ਆਦਤ ਇੰਨੀ ਫੜ ਲੈਂਦੀ ਹੈ ਜੀਵਨ ਨੂੰ ਕਿ ਉਹ ਬੋਲਣ ਤੋਂ ਬਿਨਾਂ ਰਹਿ ਨਹੀਂ ਸਕਦਾ। ਇਸ ਕਰਕੇ ਅਸੀਂ ਇੱਥੇ ਵੀ ਬੋਲਣੇ ਹਾਂ, ਕਈ ਵਾਰੀ ਬੋਲਣਾ ਪੈਂਦਾ ਹੈ, ਮਜਬੂਰੀ ਬਣ ਜਾਂਦੀ, ਕੀ ਕਰੀਏ, ਵਿੱਚ ਬੋਲਣਾ ਪੈਂਦਾ। ਤਾਂ ਜਦੋਂ ਇਸ ਤਰ੍ਹਾਂ ਦੋ ਤਿੰਨ ਘੰਟੇ ਬੈਠਣ ਤੋਂ ਬਾਅਦ ਅਸੀਂ ਬਾਹਰ ਜਾਂਦੇ ਹਾਂ ਨਾ ਤੇ ਸਾਰੇ ਸੱਜਣਾਂ ਨੂੰ ਵੇਖਣਾ ਜਿਹੜੇ ਬੈਠ ਕੇ ਗਏ, ਫਿਰ ਉਹ ਅੱਧਾ ਘੰਟਾ ਇੰਨਾ ਬੋਲਦੇ ਨੇ ਤੇਜ਼ ਇੱਕ ਦੂਜੇ ਨਾਲ, ਕਿਉਂਕਿ ਅੰਦਰ ਰੁਕ ਗਈ ਸੀ ਐਨਰਜੀ, ਅਭਿਆਸ ਤੇ ਹੈ ਹੀ ਨਹੀਂ ਚੁੱਪ ਕਰਨ ਦਾ, ਕਦੀ ਉਹਨੂੰ ਕੱਢਣਗੇ ਫਿਰ ਸ਼ਾਂਤੀ ਜੀ, ਫਿਰ ਥੋੜਾ ਜਿਹਾ ਬੈਠ ਜਾਣਗੇ। ਤਾਂ ਇਹ ਕਾਰਨ ਹੈ ਸਿਰਫ ਕਿ ਆਦਮੀ ਬੈਠ ਨਹੀਂ ਸਕਦਾ, ਇਹ ਅਭਿਆਸ ਕਰਨਾ ਚਾਹੀਦਾ ਕਿ ਆਦਮੀ ਕਿੰਨਾ ਚਿਰ ਚੁੱਪ ਰਹਿ ਸਕਦਾ, ਦਿਨ ਦੇ ਵਿੱਚ ਕਿੰਨਾ ਚਿਰ ਚੁੱਪ ਹੀ ਸਾਧ ਸਕਦਾ ਹੈ। ਤਾਂ ਅਸੀਂ ਸ੍ਰੀ ਅਖੰਡ ਪਾਠ ਸਾਹਿਬ ਰੱਖਦੇ ਹਾਂ, ਉੱਥੇ ਪਾਠ ਦੀ ਰੋਲ ਲਾਈ ਜਾਂਦੀ, ਦੋ ਘੰਟੇ ਪਾਠ ਕੀਤਾ ਜਾਂਦਾ, ਅਜੇ ਉੱਥੇ ਪਾਠ ਹੀ ਬਦਲਦਾ, ਉੱਥੋਂ ਘੱਟੋ ਘੱਟ ਬਾਹਰ ਤਾਂ ਆ ਜਾਏ, ਉੱਥੇ ਹੀ ਗੱਲਾਂ ਕਰਨ ਲੱਗ ਪੈਂਦੇ ਖੜ੍ਹੇ ਹੋ ਕੇ ਕੋਲ ਗੁਰੂ ਗ੍ਰੰਥ ਸਾਹਿਬ ਦੇ, ਗੁਨਾਹ ਨਹੀਂ ਉਹਨਾਂ ਦਾ। ਅੰਦਰ ਰੁਕ ਕੇ ਨਾ ਐਨਰਜੀ, ਬੋਲ ਕੇ ਪਾਠ ਵੀ ਨਹੀਂ ਕਰਨਾ, ਪਾਠ ਚੁੱਪ ਵਾਲਾ ਹੈ, ਜੇ ਬੋਲ ਕੇ ਪਾਠ ਕੀਤਾ ਜਾਏ ਫਿਰ ਵੀ ਠੀਕ ਰਹੇਗਾ। ਤਾਂ ਤੁਸੀਂ ਵੇਖੋਗੇ ਉੱਠਦਿਆਂ ਸਾਰ ਹੋਰ ਕੁਝ ਨਾ ਤੇ ਇੱਕ ਦੂਜੇ ਨੂੰ ਇਸ਼ਾਰਾ ਕਰਨਗੇ, ਹੱਸਣਗੇ ਇੱਕ ਦੂਜੇ ਨਾਲ, ਉੱਥੇ ਗੱਲਾਂ ਸ਼ੁਰੂ ਹੋ ਜਾਣਗੀਆਂ। ਤਾਂ ਬਾਹਰ ਆ ਕੇ ਫਿਰ ਉਹ ਦੌੜ ਦੌੜ ਕੇ ਲੱਭਦੇ ਨੇ ਕੋਈ ਗੱਲਾਂ ਕਰਨ ਵਾਲਾ ਆਦਮੀ ਬੋਲਿਆ ਜਾਏ। ਤਾਂ ਇਹ ਗੁਰੂ ਅਮਰਦਾਸ ਜੀ ਨੇ ਕਿਹਾ ਕਿ ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾ ਹੀ ਬੋਲਣਾ, ਖੰਨੇ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣ, ਖੰਡੇ ਤੇ ਤੁਰਨ ਵਾਲੀ ਗੱਲ ਹੈ, ਔਖੀ ਤਾਂ ਹੈ ਪਰ ਜਿਹੜਾ ਇਹਦੇ ਉੱਤੇ ਤੁਰਨ ਦਾ ਅਭਿਆਸ ਕਰ ਲੈਂਦਾ ਉਹ ਖੰਡੇ ਤੇ ਤੁਰਨਾ ਇਸ ਤਰ੍ਹਾਂ ਜਿਵੇਂ ਸੜਕ ਤੇ ਜਾ ਰਿਹਾ, ਔਖਾ ਨਹੀਂ ਹੈ। ਸਿਰਫ ਤਾਂ ਦੱਸਿਆ ਵੀ ਪਹਿਲਾਂ ਔਖਾ ਹੈ, ਫਿਰ ਕੋਈ ਔਖਾ ਨਹੀਂ ਹੈ। ਅੱਗੇ ਬਚਨ ਕੀਤਾ ਕਿ ਗੁਰਪ੍ਰਸਾਦੀ ਜਿੰਨੀ ਆਪ ਤਜਿਆ, ਗੁਰੂ ਦੀ ਕਿਰਪਾ ਨਾਲ ਜਿੰਨੇ ਆਪਣਾ ਹੰਕਾਰ ਛੱਡ ਦਿੱਤਾ, ਹਰ ਵਾਸ਼ਨਾ ਸਮਾਣੀ, ਉਹਦੀ ਵਾਸ਼ਨਾ ਸਮਾ ਕੇ ਰੂਪ ਬਦਲ ਜਾਂਦੀ ਹੈ, ਉਹਦੀ ਵਾਸ਼ਨਾ ਦੀ ਤਸਵੀਰ ਬਦਲ ਜਾਂਦੀ, ਉਹਦਾ ਰੂਪ ਬਦਲ ਜਾਂਦਾ। ਤੁਸੀਂ ਵੇਖੋਗੇ ਕਿ ਇੱਕ ਫੁੱਲ ਖਿੜਿਆ, ਉਹਦੇ ਵਿੱਚੋਂ ਸੁਗੰਧੀ ਆ ਰਹੀ ਹੈ, ਪਰ ਉਹ ਸੁਗੰਧੀ ਕਿੱਥੋਂ ਆਈ ਹੈ, ਉਹਦੀਆਂ ਜੜ੍ਹਾਂ ਦੇ ਵਿੱਚ ਰੂੜੀ ਪਈ ਹੋਈ ਹੈ, ਮਾਲੀ ਪਾਉਂਦਾ ਹਰ ਰੋਜ਼, ਉਹਦੇ ਵਿੱਚ ਦੁਰਗੰਧੀ ਹੈ, ਉਹ ਕੂੜਾ ਹੈ ਸਾਰਾ। ਜੇ ਉਹ ਸਿੱਧਾ ਤੁਸੀਂ ਉਹਦੇ ਨੇੜੇ ਜਾਓ ਤੇ ਬਦਬੂ ਆਵੇਗੀ, ਪਰ ਉਸ ਫੁੱਲ ਨੇ ਉਹਨੂੰ ਬਦਲ ਦਿੱਤਾ, ਦੁਰਗੰਧ ਨੂੰ ਸੁਗੰਧ ਵਿੱਚ ਬਦਲ ਦਿੱਤਾ। ਆ ਜਿਹੜਾ ਸਰੀਰ ਹੈ ਸਿਰ ਤੋਂ ਪੈਰ ਤੱਕ ਦੁਰਗੰਧੀ ਨਾਲ ਹੀ ਭਰਿਆ ਹੋਇਆ, ਹੋਰ ਕੁਝ ਨਹੀਂ ਇਹਦੇ ਵਿੱਚ। ਪਰ ਜਿੱਦਣ ਇਹਦੇ ਅੰਦਰ ਗੁਰੂ ਕੇ ਸ਼ਬਦ ਰੂਪੀ ਫੁੱਲ ਉੱਗ ਪੈਣਗੇ, ਇਸ ਦੁਰਗੰਧੀ ਨੂੰ ਸੁਗੰਧੀ ਵਿੱਚ ਬਦਲਣਗੇ, ਇਸ ਜ਼ਹਿਰ ਨੂੰ ਅੰਮ੍ਰਿਤ ਵਿੱਚ ਬਦਲ ਦੇਣਗੇ। ਇਸ ਲਈ ਭੱਟਾ ਨੇ ਬਹੁਤ ਸੋਹਣੇ ਬਚਨ ਕਹੇ, ਉਹ ਕਹਿੰਦੇ ਕੱਚੋ ਕੰਚਨ ਭਇਓ ਸ਼ਬਦ ਗੁਰ ਸਰਵਨੇ ਸੁਣਿਓ, ਕੱਚ ਤੋਂ ਸੋਨਾ ਬਣ ਗਿਆ, ਬਦਲੀ ਆ ਗਈ, ਇਹ ਹੈ ਯਾਤਰਾ। ਕੱਚੋ ਕੰਚਨ ਭਇਓ ਸ਼ਬਦ ਗੁਰ ਸਰਵਨੇ ਸੁਣਿਓ, ਬਿਖ ਤੇ ਅੰਮ੍ਰਿਤ ਹੋਇਓ, ਨਾਮ ਸਤਿਗੁਰ ਮੁਖ ਭਣਿਓ, ਲੋਹੋਂ ਹੋਇਓ ਲਾਲ, ਨਦਰ ਸਤਿਗੁਰ ਜਦ ਧਾਰੈ ਪਾਹਣ ਮਾਣਕ ਕਰੈ, ਗਿਆਨ ਗੁਰ ਕਹਿਓ ਵਿਚਾਰੈ। ਕਾਠੋਂ ਸ੍ਰੀ ਖੰਡ ਸਤਿਗੁਰ ਕੀਓ, ਕਾਠੋਂ ਦਾ ਮਤਲਬ ਕਾਠ, ਆਮ ਲੱਕੜ, ਸ੍ਰੀ ਖੰਡ ਦਾ ਮਤਲਬ ਹੈ ਚੰਦਨ, ਆਮ ਲੱਕੜ ਤੋਂ ਚੰਦਨ ਬਣਾ ਦਿੱਤਾ। ਕਾਠੋਂ ਸ੍ਰੀ ਖੰਡ ਸਤਿਗੁਰ ਕੀਓ, ਦੁੱਖ ਦਰਿਦਰ ਤਿਨਕੇ ਗਏ, ਸਤਿਗੁਰ ਚਰਨ ਜਿਨ ਪਰਸਿਆ, ਸੇ ਪਸ਼ ਪ੍ਰੇਤ ਸੁਰ ਨਰ ਪਏ। ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਪਾਰ। ਗੁਰੂ ਵਿੱਚ ਇਹ ਮਹਿਮਾ ਵਡਿਆਈ ਹੈ। ਇਹ ਵਿਸ਼ਾ ਬਹੁਤ ਲੰਬਾ ਹੈ ਕਿ ਕਰਤ ਨ ਲਾਗੀ ਬਾਰ, ਸਮਾਂ ਨਹੀਂ ਲੱਗਦਾ। ਬਾਰ ਦਾ ਮਤਲਬ ਇੱਥੇ ਦੇਰ ਹੈ, ਬਾਰ ਦੇ ਅਰਥ ਬਾਰ ਵੀ ਹੁੰਦਾ, ਦਰਵਾਜ਼ਾ ਵੀ ਕਹਿੰਦੇ ਨੇ, ਔਰ ਬਾਰ ਦੇ ਅਰਥ ਵਾਰੀ ਵੀ ਹੁੰਦੇ ਨੇ ਕਿ ਅੱਜ ਵਾਰੀ ਹੈ ਇਸ ਚੀਜ਼ ਦੀ। ਬਾਰ ਦਾ ਅਰਥ ਇੱਕ ਬਾਰ ਦਾ ਇਲਾਕਾ ਵੀ ਹੈ, ਉਹਨੂੰ ਬਾਰ ਦਾ ਇਲਾਕਾ ਕਹਿੰਦੇ, ਪਰ ਇੱਥੇ ਬਾਰ ਦੇ ਅਰਥ ਨੇ ਦੇਰ। ਜਦੋਂ ਗੁਰੂ ਦੀ ਕਿਰਪਾ ਹੁੰਦੀ ਹੈ ਤਾਂ ਦੇਵਤੇ ਬਣਨ ਲੱਗਿਆਂ ਦੇਰ ਨਹੀਂ ਲੱਗਦੀ, ਇੱਕੋ ਪਲ ਇੱਕ ਝਟਕਾ ਉਸ ਨੂੰ ਬਦਲ ਦਿੰਦਾ। ਤਾਂ ਇਸ ਤਰ੍ਹਾਂ ਬਾਬਾ ਫਰੀਦ ਜੀ ਦੇ ਇੱਕ ਸਲੋਕ ਤੋਂ ਆਪਾਂ ਗੱਲ ਸ਼ੁਰੂ ਕੀਤੀ ਸੀ, ਭਾਵੇਂ ਮੈਂ ਪੜ੍ਹਿਆ ਨਹੀਂ ਸੀ ਉਹ, ਕਿ ਜਦੋਂ ਆਦਮੀ ਸੁੱਤਾ ਹੋਇਆ ਜਾਗਦਾ, ਕਿਉਂਕਿ ਇਹ ਮੈਂ ਤਾਂ ਅੱਜ ਲੈ ਰਿਹਾ ਸਾਰੀਆਂ ਚੀਜ਼ਾਂ ਨੂੰ, ਵੈਸੇ ਤਾਂ ਵਿਸ਼ਾ ਹੁੰਦਾ ਹਰ ਰੋਜ਼ ਜੋੜ ਰਿਹਾ ਅੱਜ, ਕਿ ਕੁਝ ਵਿਦਿਆਰਥੀਆਂ ਨੇ ਕੱਲ੍ਹ ਕਿਹਾ ਵੀ ਵਿਸ਼ਾ ਨਹੀਂ ਬਣਦਾ, ਇਹ ਤਾਂ ਹੁਣ ਤੁਸੀਂ ਬਣਾਉਣਾ ਹੈ ਨਾ, ਵੀ ਕਿੰਨੀ ਕੁ ਇਕਾਗਰਤਾ ਕਰਦੇ ਹੋ। ਆ ਥੋੜ੍ਹਾ ਜਿਹਾ ਇੱਥੇ ਜਿਹੜਾ ਮਠਿਆਈਆਂ ਦੇ ਡੱਬੇ ਆਉਂਦੇ ਨੇ ਇਹਨਾਂ ਤੋਂ ਬਚ ਕੇ ਰਹੀਏ ਤੇ ਫਿਰ ਵਿਸ਼ਾ ਬਣੇਗਾ, ਫਿਰ ਇਕਾਗਰਤਾ ਹੋਵੇਗੀ। ਇਹ ਤਾਂ ਸਾਧਨਾ ਹੈ ਨਾ ਜਿਹੜੀ ਵਿਦਿਆ ਹੈ, ਵਿਸ਼ਾ ਹੈ ਸਾਰਾ, ਵਿਸ਼ਾ ਹਰ ਰੋਜ਼ ਹੁੰਦਾ, ਪਰ ਜੋੜਨਾ ਤਾਂ ਉਹਨੂੰ ਤੁਸੀਂ ਹੈ ਨਾ। ਹੁਣ ਇਹ ਸਾਰਾ ਵਿਸ਼ਾ ਆਪਾਂ ਬਣਾਇਆ ਹੈ ਕਿ ਇੱਕ ਆਦਮੀ ਜਦੋਂ ਸੁੱਤਾ ਹੋਇਆ ਜਾਗਦਾ ਹੈ ਤਾਂ ਉਹ ਸਵਾਰਿਆ ਹੋਇਆ ਨਹੀਂ ਹੁੰਦਾ, ਇੱਥੋਂ ਗੱਲ ਸ਼ੁਰੂ ਹੋਈ ਸੀ, ਉਹਦੇ ਕੇਸ ਖਿਲ ਰਹੇ ਨੇ। ਪਰ ਜਾਗਣ ਤੋਂ ਬਾਅਦ ਉਹ ਇਸ਼ਨਾਨ ਕਰਕੇ ਵਸਤਰ ਪਹਿਣਦਾ, ਤਿਆਰ ਹੁੰਦਾ, ਸਵਾਰਦਾ ਆਪਣੇ ਆਪ ਨੂੰ, ਤਾਂ ਉਹ ਫਿਰ ਬਦਲ ਜਾਂਦਾ ਹੈ। ਤੇ ਖੰਡਾਂ ਦੀ ਯਾਤਰਾ ਜਿਹੜੀ ਹੈ ਇੱਕ ਪਿੰਡ ਤੋਂ ਦੂਜੇ ਪਿੰਡ ਜਾਣ ਦੀ ਯਾਤਰਾ ਨਹੀਂ, ਇਹ ਹੈ ਆਪਣੇ ਆਪ ਨੂੰ ਬਦਲਣ ਦੀ ਯਾਤਰਾ। ਤਾਂ ਜਿਸ ਨੂੰ ਬਾਬਾ ਫਰੀਦ ਜੀ ਨੇ ਕਿਹਾ, ਉਹ ਕਹਿੰਦੇ ਆਪ ਸਵਾਰ ਹੈ ਮੈਂ ਮਿਲਾਂ। ਸਵਾਰਨ ਦਾ ਮਤਲਬ ਹੈ ਤਾਂ ਪਹਿਲੇ ਹੀ ਸੀ ਸਾਰਾ ਕੁਝ ਵਿੱਚ, ਕੇਸ ਤਾਂ ਉਹ ਹੀ ਨੇ ਨਾ ਜਿਹੜੇ ਖਿਲਰੇ ਹੋਏ ਸੀ, ਹੁਣ ਸਵਾਰ ਦਿੱਤੇ ਗਏ, ਠੀਕ ਕਰ ਦਿੱਤੇ ਗਏ, ਚਿਹਰਾ ਉਹ ਹੀ ਸੀ, ਹੁਣ ਇਸ਼ਨਾਨ ਕਰ ਦਿੱਤਾ ਗਿਆ, ਤਿਆਰ ਹੋ ਗਏ, ਆਪਣੇ ਆਪ ਨੂੰ ਸਵਾਰ ਲਿਆ। ਇਹਦੇ ਭਾਵ ਨੇ ਕਿ ਜਦੋਂ ਬੰਦਾ ਆਪਣੇ ਮਨ ਦੇ ਵਿੱਚ ਖਿਲਰੀਆਂ ਹੋਈਆਂ ਚੀਜ਼ਾਂ ਨੂੰ ਸਵਾਰ ਲੈਂਦਾ, ਉਹਨੂੰ ਕਹਿੰਦੇ ਆਪ ਸਵਾਰ ਹੈ। ਸਰੀਰ ਦੀ ਗੱਲ ਨਹੀਂ ਇੱਥੇ, ਸਰੀਰ ਤਾਂ ਸਵਾਰ ਲਿਆ, ਸਰੀਰ ਦੇ ਉੱਤੇ ਤਾਂ ਸਿਸਟਮ ਲਾ ਲਿਆ, ਬੜੀ ਸੋਹਣੀ ਪ੍ਰੈਸ ਸੀ, ਕੋਈ ਵੱਟ ਨਹੀਂ, ਧੱਬੇ ਸਾਰੇ ਉਤਾਰ ਦਿੱਤੇ, ਦਾਗ ਵੀ ਲੈ ਗਏ, ਪਰ ਕੁਝ ਵੱਟ ਅੰਦਰ ਪਏ ਹੋਏ ਨੇ, ਕੁਝ ਧੱਬੇ ਅੰਦਰ ਲੱਗੇ ਹੋਏ ਨੇ, ਉਹਨਾਂ ਨੂੰ ਸਵਾਰਨ ਦੀ ਗੱਲ ਕੀਤੀ ਗਈ। ਜਿਹੜੀ ਇਹ ਪੰਜ ਖੰਡਾਂ ਦੀ ਯਾਤਰਾ ਉਹ ਹੈ। ਤਾਂ ਬਾਬਾ ਫਰੀਦ ਜੀ ਕਹਿੰਦੇ ਆਪ ਸਵਾਰ ਹੈ ਮੈਂ ਮਿਲਾਂ, ਮੈਂ ਮਿਲਿਆ ਸੁਖ ਹੋਏ, ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ। ਤਾਂ ਜਤ ਦੇ ਅਰਥ ਨੇ ਜੀਵਨ ਦੀ ਸ਼ਕਤੀ ਦੀ ਠੀਕ ਵਰਤੋਂ ਕਰਨੀ। ਜਤ ਪਹਾਰਾ, ਪਹਾਰਾ ਦਾ ਮਤਲਬ ਦੁਕਾਨ ਹੈ, ਜਤ ਦੀ ਦੁਕਾਨ ਦੇ ਉੱਤੇ, ਜਿਵੇਂ ਇੱਕ ਸੁਨਿਆਰ ਆਪਣੀ ਦੁਕਾਨ 'ਤੇ ਸੋਨੇ ਨੂੰ ਘੜਨ ਵਾਸਤੇ ਤਿਆਰੀ ਕਰਦਾ ਹੈ, ਕੁਠਾਲੀ ਲੈਂਦਾ ਹੈ, ਅੱਗ ਬਾਲਦਾ ਹੈ, ਉਹ ਹਵਾ ਦੇਣ ਵਾਲੀ ਫੂਕ ਨਹੀਂ ਲਾਉਂਦਾ ਹੈ ਜਿਹਦੇ ਨਾਲ ਅੱਗ ਤੇਜ਼ ਕਰਨੀ ਹੈ, ਅੱਗ ਬਾਲਦਾ ਹੈ, ਐਰਨ ਉਹਦੇ ਕੋਲ ਹੈ, ਹਥੌੜਾ ਉਹਦੇ ਕੋਲ ਹੈ, ਉਹਦੇ ਨਾਲ ਉਹਨੇ ਘੜਨਾ ਹੈ, ਗਹਿਣੇ ਨੂੰ ਬਣਾਉਣਾ ਹੈ, ਫਿਰ ਉਹਨੇ ਢਲ ਜਾਣਾ ਹੈ, ਫਿਰ ਉਸ ਟਕਸਾਲ ਵਿੱਚ ਉਸ ਦੁਕਾਨ ਦੇ ਵਿੱਚ ਗਹਿਣਾ ਤਿਆਰ ਹੋ ਜਾਂਦਾ ਹੈ। ਇਸ ਤਰ੍ਹਾਂ ਜੀਵਨ ਨੂੰ ਕਿਵੇਂ ਘੜਨਾ ਹੈ, ਇਸ ਵਿਸ਼ੇ ਨੂੰ ਕੱਲ੍ਹ ਆਪਾਂ ਸਾਰੀ ਪੌੜੀ ਨੂੰ ਸੰਪੂਰਨ ਕਰਾਂਗੇ ਕਿ ਜ਼ਿੰਦਗੀ ਨੂੰ ਕਿਵੇਂ ਘੜਿਆ ਜਾ ਸਕਦਾ ਹੈ। ਅੱਜ ਇੰਨੀਆਂ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਆਓ।